ਪਈ ਇੱਕ ਤੀਰਥ ਅਰਮੂਲਾ ਬੇਰੀ ਸਿੱਖ ਮੁਕੰਦਾ ਮਿਲ ਤਿਸ ਬੇਰੀ ਚੌਥ ਨਿਹਾਲੂ ਜੋ ਸੁਨਿਆਰਾ ਮਿਲ ਆਏ ਗੁਰ ਕੇ ਦਰਬਾਰਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਦੇਨ ਦੁਨੀਆਂ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂਦੇਵ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ 'ਚ ਸੰਧਿਆ ਸਮੇਂ ਦੇ ਦੀਵਾਨਾਂ 'ਚ ਜੁੜ ਕੇ ਹਰ ਰੋਜ਼ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਪਿਆਰ ਸਹਿਤ ਸਰਵਣ ਕਰ ਰਹੇ ਜਗਤ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਨੇ ਸਤਿਗੁਰਾਂ ਦੇ ਚਰਨਾਂ 'ਚ ਇੱਕ ਗੁਰੂ ਕਾ ਸਿੱਖ ਸੇਵਾ ਕਰਦਾ ਇਹਦਾ ਨਾਂ ਹੈ ਭਾਈ ਭਾਨੂ ਭਗਤ ਸਤਿਗੁਰਾਂ ਦੀ ਸੇਵਾ ਕਰਦਾ ਸਿਮਰਨ ਕਰਦਾ ਭਗਤੀ 'ਚ ਤਤਪਰ ਹੈ ਔਰ ਇਹ ਸਿੱਖ ਹਰ ਵੇਲੇ ਗੁਰਸਿੱਖਾਂ ਨੂੰ ਸ਼ਬਦ ਦੀ ਕਥਾ ਸੁਣਾਉਂਦਾ ਸ਼ਬਦ ਦਾ ਉਪਦੇਸ਼ ਜੋ ਸਿੱਖਾਂ ਨੂੰ ਸੁਣਾਉਂਦਾ ਹੈ ਪਹਿਲਾਂ ਭਾਈ ਭਾਨੂ ਭਗਤ ਜੀ ਉਸ ਉਪਦੇਸ਼ ਦੀ ਆਪ ਕਮਾਈ ਕਰਦੇ ਨੇ ਆਪ ਕਮਾ ਕੇ ਫਿਰ ਉਪਦੇਸ਼ ਦਿੰਦੇ ਨੇ ਇਹਨਾਂ ਦੀ ਰਸਨਾ ਤੋਂ ਉਪਦੇਸ਼ ਸੁਣ ਕੇ ਗੁਰਸਿੱਖ ਲਾਹੇਵੰਦ ਹੁੰਦੇ ਨੇ ਔਰ ਜੋ ਇਹ ਕਹਿੰਦੇ ਨੇ ਗੁਰੂ ਕੇ ਸਿੱਖ ਉਸੇ ਤਰ੍ਹਾਂ ਮੰਨਦੇ ਨੇ ਮੁਜੰਗਾ ਨਗਰ ਤੋਂ ਕੁਝ ਸਿੱਖ ਸਤਿਗੁਰਾਂ ਦੇ ਚਰਨਾਂ 'ਚ ਆਏ ਕਹਿਣ ਲੱਗੇ ਸਤਿਗੁਰੂ ਸਾਡੇ ਨਗਰ ਮੁਜੰਗੀ ਕੁਝ ਮਨਮੁੱਖ ਲੋਕ ਨੇ ਜਿਹੜੇ ਸਿੱਖਾਂ 'ਤੇ ਤਰਕ ਕਰਦੇ ਨੇ ਜਿਹੜੇ ਗੁਰੂ ਕੀ ਮਹਿਮਾ ਨਹੀਂ ਜਾਣਦੇ ਦੁਰਮਤ ਦੇ ਭੈੜੀ ਮਤ ਦੇ ਧਾਰਨੀ ਨੇ ਉਹ ਸਿੱਖਾਂ 'ਤੇ ਕਿੰਤੂ ਪਰੰਤੂ ਕਰਕੇ ਸਿੱਖਾਂ ਦੇ ਮਨਾਂ 'ਚ ਵੀ ਸੰਦੇਹ ਪੈਦਾ ਕਰ ਰਹੇ ਨੇ ਉਸ ਵਕਤ ਸਤਿਗੁਰਾਂ ਨੇ ਭਾਈ ਭਾਨੂ ਭਗਤ ਜੀ ਨੂੰ ਮੁਜੰਗੀ ਨਗਰ ਭੇਜਿਆ ਕਿ ਜਾਓ ਤੁਸੀਂ ਉਸ ਨਗਰ 'ਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ ਗੁਰਸ਼ਬਦ ਦੀ ਕਥਾ ਕਰੋ ਭਾਈ ਭਾਨੂ ਜੀ ਸਤਿਗੁਰਾਂ ਦਾ ਬਚਨ ਮੰਨ ਕੇ ਮੁਜੰਗਾ ਪਹੁੰਚੇ ਸ਼ਬਦ ਦੀ ਕਥਾ ਕਰਨ ਲੱਗੇ ਦੋ ਸਮੇਂ ਧਰਮਸ਼ਾਲਾ ਵਿੱਚ ਇਕੱਤਰ ਹੋ ਕੇ ਜਿਹੜੇ ਮਨਮੁੱਖ ਲੋਕ ਕਿੰਤੂ ਪਰੰਤੂ ਕਰਦੇ ਸੀ ਉਹ ਵੀ ਜਦੋਂ ਗੁਰੂ ਕੇ ਸ਼ਬਦ ਦੀ ਕਥਾ ਸੁਣਦੇ ਨੇ ਤਾਂ ਉਹਨਾਂ ਦੇ ਮਨ 'ਤੇ ਵੀ ਅਸਰ ਹੁੰਦਾ ਉਹਨਾਂ ਦਾ ਮਨ ਦੁਰਮਤ ਦਾ ਤਿਆਗੀ ਹੋ ਕੇ ਗੁਰਮਤ ਦਾ ਧਾਰਨੀ ਹੋਇਆ ਇੱਦਾਂ ਇਕੱਲੇ ਹੀ ਭਾਈ ਭਾਨੂ ਭਗਤ ਜੀ ਨੇ ਮੁਜੰਗਾ ਨਗਰ ਵਿੱਚ ਸੈਂਕੜੇ ਮਨਮੁੱਖ ਲੋਕ ਜਿਹੜੇ ਸਨ ਉਹਨਾਂ ਨੂੰ ਗੁਰਮਤ ਦਾ ਧਾਰਨੀ ਬਣਾ ਦਿੱਤਾ ਹੈ ਇਸੇ ਤਰ੍ਹਾਂ ਲਾਹੌਰ ਸ਼ਹਿਰ ਦੇ ਰਹਿਣ ਵਾਲੇ ਭਾਈ ਲੱਦਾ ਪਰਉਪਕਾਰੀ ਜੀ ਜੋ ਗੁਰਸਿੱਖੀ ਦਾ ਬੜਾ ਭਾਰੀ ਪ੍ਰਚਾਰ ਕਰ ਰਹੇ ਨੇ ਭਾਈ ਲੱਖੂ ਪਟੋਲੀਆ ਜੀ ਇਹ ਗੁਰੂ ਕੇ ਸਿੱਖ ਗੁਰੂ ਕੇ ਸ਼ਬਦ ਦੀ ਕਮਾਈ ਕਰਨ ਵਾਲੇ ਨੇ ਗੁਰਬਾਣੀ ਦੀ ਕਮਾਈ ਕਰਨ ਵਾਲੇ ਨੇ ਗੁਰਮਤ ਦੇ ਧਾਰਨੀ ਨੇ ਜਿੱਥੇ ਆਪ ਭਗਤੀ ਕਰਕੇ ਤਰ ਰਹੇ ਨੇ ਉੱਥੇ ਹੋਰਨਾਂ ਨੂੰ ਵੀ ਉਪਦੇਸ਼ ਦੇ ਕੇ ਤਰ ਰਹੇ ਨੇ ਕਿਉਂਕਿ ਗੁਰਮੁਖ ਦਾ ਜੀਵਨ ਜਿਹੜਾ ਹੈ ਉਹ ਆਪ ਮੁਕਤ ਹੈ, ਆਪ ਮੁਕਤ ਮੁਕਤ ਕਰੈ ਸੰਸਾਰ। ਗੁਰਮੁਖ ਜਿੱਥੇ ਆਪ ਮੁਕਤ ਹੁੰਦਾ ਉੱਥੇ ਉਹ ਆਪਣੇ ਨਾਲ ਸੰਗਤ ਕਰਨ ਵਾਲਿਆਂ ਨੂੰ ਵੀ ਮੁਕਤ ਕਰ ਦਿੰਦਾ ਹੈ। ਜੈਸੇ ਕਿ ਗੁਰੂ ਕੀ ਬਾਣੀ ਦਾ ਮਹਾਂਵਾਕ ਹੈ, ਜਿਨ੍ਹੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਹੋਰ ਵੀ ਪਤਾ ਨਹੀਂ ਕਿੰਨੇ ਕੁ ਜੀਵ ਉਹਨਾਂ ਦੇ ਨਾਲ ਛੁੱਟ ਜਾਂਦੇ ਨੇ, ਮੁਕਤ ਹੋ ਜਾਂਦੇ ਨੇ, ਜਿਹੜੇ ਆਪ ਨਾਮ ਦੀ ਕਮਾਈ ਕਰਦੇ ਹਨ। ਕਿਉਂਕਿ ਉਹ ਇਕੱਲੇ ਨਾਮ ਨਹੀਂ ਜਪਦੇ, ਜਿੱਥੇ ਆਪ ਜਪਦੇ ਨੇ ਉੱਥੇ ਦੂਜਿਆਂ ਨੂੰ ਵੀ ਜਪਾਉਂਦੇ। ਆਪ ਜਪੈ ਅਵਰ ਹੈ ਨਾਮ ਜਪਾਵੈ, ਆਪ ਵੀ ਜਪਦੇ ਨੇ ਦੂਸਰਿਆਂ ਨੂੰ ਵੀ ਜਪਾਉਂਦੇ ਨੇ। ਇਸੇ ਤਰ੍ਹਾਂ ਹੋਰ ਕੁਝ ਸਿੱਖ ਸਤਿਗੁਰਾਂ ਦੇ ਚਰਨਾਂ 'ਚ ਆ ਰਹੇ ਨੇ। ਆਓ, ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦਿਆਂ ਆਪਣੇ ਜੀਵਨ ਅਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖਣਾ ਕਰੋ ਜੀ ਸਤਨਾਮ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਇੱਕ ਤੀਰਥ ਯਾਰ ਮੂਲਾ ਬੇਰੀ, ਸਿੱਖ ਮੁਕੰਦਾ ਮਿਲ ਤਿਸ ਬੇਰੀ।
ਇੱਕ ਗੁਰੂ ਕਾ ਸਿੱਖ ਹੈ, ਇਹਦਾ ਨਾਂ ਹੈ ਭਾਈ ਤੀਰਥ, ਦੂਜਾ ਹੈ ਭਾਈ ਮੂਲਾ। ਭਾਈ ਤੀਰਥ ਜੀ, ਭਾਈ ਮੂਲਾ ਜੀ, ਔਰ ਗੁਰੂ ਕਾ ਸਿੱਖ ਹੈ ਭਾਈ ਮੁਕੰਦਾ। ਭਾਈ ਮੁਕੰਦਾ ਜੀ, ਇਹ ਜਿਹੜੇ ਸਿੱਖ ਨੇ ਆਪਸ ਵਿੱਚ ਮਿਲੇ ਨੇ, ਇਕੱਠੇ ਹੋਏ ਹਨ।
ਚੌਥ ਨਿਹਾਲੂ ਜੋ ਸੁਨਿਆਰਾ, ਮਿਲ ਆਏ ਗੁਰ ਕੇ ਦਰਬਾਰਾ।
ਚੌਥਾ ਸਿੱਖ ਹੈ ਭਾਈ ਨਿਹਾਲੂ, ਇਹ ਜਾਤੀ ਕਰਕੇ ਸੁਨਿਆਰਾ ਸੀ, ਸੁਨਿਆਰਿਆਂ ਦਾ ਕੰਮ ਕਰਦਾ ਸੀ, ਸੋਨੇ ਦੀ ਕਿਰਤ ਕਰਦਾ ਸੀ, ਇਸ ਕਰਕੇ ਸੁਨਿਆਰਾ। ਇਹ ਚਾਰ ਸਿੱਖ, ਭਾਈ ਤੀਰਥ, ਭਾਈ ਮੂਲਾ, ਭਾਈ ਮੁਕੰਦਾ ਔਰ ਭਾਈ ਨਿਹਾਲੂ, ਇਹ ਚਾਰੇ ਸਿੱਖ ਇਕੱਠੇ ਹੋ ਕੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ 'ਚ ਪਹੁੰਚੇ ਹਨ।
ਕਰ ਬੰਧਨ ਕੋ ਬੈਠੇ ਪਾਤ, ਹੱਥ ਜੋੜ ਕੀਨੀ ਅਰਦਾਸ।
ਸਤਿਗੁਰਾਂ ਦੇ ਚਰਨਾਂ 'ਚ ਵੰਦਨਾ ਕਰਕੇ ਇਹ ਸਤਿਗੁਰਾਂ ਦੇ ਕੋਲ ਬੈਠ ਗਏ ਨੇ, ਮਹਾਰਾਜ ਜੀ ਦੇ ਪਾਸ ਬੈਠ ਗਏ ਨੇ ਔਰ ਹੱਥ ਜੋੜ ਕੇ ਬੜੇ ਅਦਬ ਨਾਲ, ਬੜੇ ਹੀ ਸਤਿਕਾਰ ਨਾਲ ਸਤਿਗੁਰੂ ਗੁਰੂ ਅਰਜਨ ਸਾਹਿਬ ਨੂੰ ਅਰਦਾਸ ਕਰਨ ਲੱਗੇ, ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗੇ।
ਸਿੱਖ ਆਪ ਕੇ ਅਨਕ ਪ੍ਰਕਾਰੇ, ਸ਼ਬਦ ਕੀਰਤਨ ਕਥਾ ਉਚਾਰੇ।
ਕਹਿਣ ਲੱਗੇ ਮਹਾਰਾਜ ਜੀ, ਆਪ ਜੀ ਦੇ ਸਿੱਖ ਅਨੇਕਾਂ ਪ੍ਰਕਾਰ ਦੇ ਨੇ, ਸਭ ਦੀਆਂ ਵੱਖੋ ਵੱਖਰੀਆਂ ਭਾਵਨਾਵਾਂ ਨੇ, ਸਭ ਦੇ ਵੱਖੋ ਵੱਖਰੇ ਭਾਵ ਨੇ, ਸ਼ਰਧਾ ਕੋਈ ਕਿਸ ਢੰਗ ਨਾਲ ਰੱਖਦਾ, ਕੋਈ ਕਿਸ ਢੰਗ ਨਾਲ। ਮਹਾਰਾਜ ਜੀ, ਆਪ ਜੀ ਦੇ ਅਨੇਕ ਪ੍ਰਕਾਰ ਦੇ ਸਿੱਖ ਨੇ ਔਰ ਉਹ ਸ਼ਬਦ ਵੀ ਗਾਇਨ ਕਰਦੇ ਨੇ, ਸ਼ਬਦ ਦਾ ਕੀਰਤਨ ਕਰਦੇ ਨੇ ਔਰ ਸ਼ਬਦ ਦੀ ਕਥਾ ਕਰਦੇ ਹਨ।
ਇੱਕ ਤੇ ਸੁਨਤ ਸੁਮਨ ਦਰਵ ਜਾਵੇ, ਇੱਕ ਕੋ ਕਯੋ ਸਮੀਪ ਨ ਜਾਵੇ।
ਮਹਾਰਾਜ ਜੀ, ਤੁਹਾਡੀ ਬਾਣੀ ਦਾ ਕੀਰਤਨ ਕਰਨ ਵਾਲੇ, ਕਥਾ ਕਰਨ ਵਾਲੇ ਅਨੇਕਾਂ ਹੀ ਸਿੱਖ ਨੇ, ਪਰ ਕਈ ਕੁ ਸਿੱਖ ਐਸੇ ਨੇ ਜਦੋਂ ਉਹ ਕਥਾ ਕਰਦੇ ਨੇ ਜਾਂ ਕੀਰਤਨ ਕਰਦੇ ਨੇ, ਉਹਨਾਂ ਦੀ ਕਥਾ ਅਤੇ ਕੀਰਤਨ ਸੁਣ ਕੇ ਮਨ ਦਰਵ ਰੂਪ ਹੋ ਜਾਂਦਾ, ਮਨ ਐਨ ਸ਼ਾਂਤ ਹੋ ਜਾਂਦਾ, ਟਿਕ ਜਾਂਦਾ ਹੈ। ਪਰ ਮਹਾਰਾਜ, ਕਈ ਸਿੱਖਾਂ ਦੇ ਕੋਲੋਂ ਕਥਾ ਕੀਰਤਨ ਸੁਣ ਕੇ ਮਨ 'ਤੇ ਕੋਈ ਅਸਰ ਹੀ ਨਹੀਂ ਹੁੰਦਾ। ਕਥਾ ਕੀਰਤਨ ਕਰਨ ਵਾਲੇ ਬਹੁਤ ਸਿੱਖ ਨੇ, ਪਰ ਮਹਾਰਾਜ, ਕੁਝ ਕਾਂ ਕੋਲੋਂ ਕਥਾ ਕੀਰਤਨ ਸੁਣ ਕੇ ਮਨ ਟਿਕ ਜਾਂਦਾ ਹੈ, ਮਨ ਦਰਵ ਰੂਪ ਹੋ ਜਾਂਦਾ ਹੈ, ਅਤੇ ਕਈਆਂ ਕੋਲੋਂ ਸੁਣ ਕੇ ਮਨ 'ਤੇ ਕੋਈ ਅਸਰ ਨਹੀਂ ਹੁੰਦਾ, ਉਹਨਾਂ ਦੀ ਕਹੀ ਹੋਈ ਗੱਲ ਮਨ 'ਤੇ ਕੋਈ ਅਸਰ ਨਹੀਂ ਕਰਦੀ।
ਸ਼੍ਰੀ ਮੁਖ ਤੇ ਸ਼ੁਭ ਜੁਗਤ ਬਖਾਨੀ, ਹੀਰਾ ਫਟਕ ਦੋ ਇੱਕ ਸਮਾਨੀ।
ਸਤਿਗੁਰੂ ਜੀ ਉਸ ਵੇਲੇ ਜੁਗਤ ਦੱਸਣ ਲੱਗੇ, ਕਹਿਣ ਲੱਗੇ ਭਾਈ ਸਿੱਖੋ, ਹੀਰਾ ਅਤੇ ਫਟਕ ਦੀ ਮਣੀ ਦੋਵੇਂ ਵੇਖਣ 'ਚ ਇੱਕੋ ਜਿਹੇ ਹੀ ਲੱਗਦੇ ਨੇ। ਹੀਰਾ ਅਤੇ ਫਟਕ, ਫਟਕ ਕਹਿੰਦੇ ਨੇ ਬਿਲੌਰ ਦਾ ਸ਼ੀਸ਼ਾ ਹੁੰਦਾ ਹੈ, ਬਿਲੌਰ ਦੀ ਫਟਕ ਦੀ ਇੱਕ ਮਣੀ ਬਣੀ ਹੁੰਦੀ ਹੈ, ਉਹ ਵੇਖਣ ਵਿੱਚ ਹੀਰੇ ਵਾਂਗਰ ਹੀ ਲੱਗਦੀ। ਹੀਰਾ ਅਤੇ ਜਿਹੜੀ ਫਟਕ ਦੀ ਮਣੀ ਹੈ ਉਹ ਦੋਵੇਂ ਵੇਖਣ 'ਚ ਇੱਕ ਸਮਾਨ ਹੀ ਲੱਗਦੇ ਹਨ।
ਹੀਰਾ ਨਿਜ ਪ੍ਰਕਾਸ਼ ਦਿਖਰਾਵੇ ਸਰਬ ਰੰਗ ਕੇ ਉੱਪਰ ਛਾਵੇ।
ਪਰ ਜਿਹੜਾ ਹੀਰਾ ਹੈ ਉਹ ਆਪਣਾ ਪ੍ਰਕਾਸ਼ ਵਿਖਾ ਕੇ ਜਿੰਨੇ ਦੂਜੇ ਰੰਗ ਨੇ ਉਹਨਾਂ ਸਾਰਿਆਂ 'ਤੇ ਹੀਰੇ ਦਾ ਪ੍ਰਕਾਸ਼ ਛਾ ਜਾਂਦਾ। ਹੀਰੇ ਦੀ ਇੱਕ ਆਪਣੀ ਖਾਸੀਅਤ ਹੈ ਕਿ ਉਹਨੇ ਪ੍ਰਕਾਸ਼ ਕਰਕੇ ਸਾਰਿਆਂ ਨੂੰ ਵਿੱਚ ਆਪਣੇ ਪ੍ਰਕਾਸ਼ ਨੂੰ ਵਿਖਾਉਣਾ। ਜਿੰਨੇ ਰੰਗ ਨੇ ਉਹਨਾਂ ਸਾਰੇ ਰੰਗਾਂ ਵਿੱਚ ਉਹਨੇ ਆਪਣਾ ਪ੍ਰਕਾਸ਼ ਵਿਖਾਉਣਾ ਹੈ।
ਫਟਕ ਪ੍ਰਕਾਸ਼ ਪਰੈ ਨੈ ਕਾਹੂ ਅੰਤਰ ਇਤੋ ਦੋਨ ਕੇ ਮਾਓ।
ਪਰ ਜਿਹੜਾ ਫਟਕ ਹੈ, ਫਟਕ ਦੀ ਜਿਹੜੀ ਮਣੀ ਹੈ, ਵੇਖਣ ਵਿੱਚ ਉਹ ਵੀ ਹੀਰੇ ਵਾਂਗਰ ਲੱਗਦੀ ਹੈ, ਪਰ ਉਹਦਾ ਪ੍ਰਕਾਸ਼ ਨਹੀਂ ਪੈਂਦਾ ਕਿਸੇ 'ਤੇ। ਹੀਰੇ ਦੀ ਇਹ ਖਾਸੀਅਤ ਹੈ ਕਿ ਉਹਦਾ ਪ੍ਰਕਾਸ਼ ਸਾਰਿਆਂ 'ਤੇ ਪੈ ਜਾਣਾ, ਆਲੇ ਦੁਆਲੇ ਜਿੰਨੇ ਰੰਗ ਨੇ ਸਾਰੇ ਰੰਗਾਂ 'ਚ ਉਹਦਾ ਰੰਗ ਦਿਸਣਾ ਹੀਰੇ ਦਾ। ਪਰ ਜਿਹੜਾ ਫਟਕ ਦਾ ਸ਼ੀਸ਼ਾ ਹੁੰਦਾ ਨਾ, ਫਟਕ ਦੀ ਮਣੀ ਬਿਲੌਰ ਦੀ, ਉਹ ਫਟਕ 'ਤੇ ਬਿਲੌਰ ਦੀ ਜਿਹੜੀ ਮਣੀ ਹੁੰਦੀ ਆ ਉਹਦਾ ਪ੍ਰਕਾਸ਼ ਕਿਸੇ 'ਤੇ ਨਹੀਂ ਪੈਂਦਾ, ਉਹਦੀ ਲੋਅ ਕਿਸੇ 'ਤੇ ਨਹੀਂ ਪੈਂਦੀ।
ਤਿਮ ਗੁਰਮੁਖ ਕੀ ਕਰੋ ਪਛਾਣ ਜੇ ਸੰਗਤ ਮੈਂ ਕਰੈ ਬਖਾਣ।
ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਗੁਰਮੁਖਾਂ ਦੀ ਪਛਾਣ ਹੁੰਦੀ ਹੈ, ਜਿਵੇਂ ਹੀਰੇ 'ਤੇ ਫਟਕ ਦੀ ਪਹਿਚਾਣ ਇਸ ਤਰ੍ਹਾਂ ਹੁੰਦੀ ਹੈ ਨਾ ਕਿ ਹੀਰੇ ਦਾ ਪ੍ਰਕਾਸ਼ ਸਾਰਿਆਂ 'ਤੇ ਛਾ ਜਾਂਦਾ ਹੈ ਅਤੇ ਫਟਕ ਦਾ ਪ੍ਰਕਾਸ਼ ਕਿਸੇ 'ਤੇ ਨਹੀਂ ਛਾਂਦਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਭਾਈ, ਉਹਨਾਂ ਗੁਰਮੁਖਾਂ ਦੀ ਪਛਾਣ ਕਰਿਆ ਕਰੋ ਕਿ ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਜਦੋਂ ਉਹ ਗੁਰਮੁਖ ਬਖਿਆਨ ਕਰਨ, ਕੀਰਤਨ ਕਰਨ, ਜਾਂ ਫਿਰ ਉਹ ਗੁਰਮੁਖ ਜਿਹੜੇ ਨੇ ਉਹ ਕਥਾ ਕਰਨ।
ਤਿੰਨ ਕੋ ਤੇਜ ਸਰਬ ਪਰ ਛਾਵੇ ਕਿਉਂਕਿ ਸਦਾ ਸੋ ਸੱਚ ਕਮਾਵੇ।
ਜਦੋਂ ਉਹ ਗੁਰਮੁਖ ਕਥਾ ਅਤੇ ਕੀਰਤਨ ਕਰਦੇ ਨੇ ਉਹਨਾਂ ਦਾ ਜਿਹੜਾ ਪ੍ਰਭਾਵ ਹੈ, ਉਹਨਾਂ ਦਾ ਜਿਹੜਾ ਤੇਜ ਆ ਉਹ ਸਾਰਿਆਂ 'ਤੇ ਛਾ ਜਾਂਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਜਦੋਂ ਤੁਸੀਂ ਕਥਾ ਕੀਰਤਨ ਸੁਣੋਗੇ ਅਤੇ ਜਿਹੜਾ ਗੁਰਮੁਖ ਹੈ, ਗੁਰਮੁਖਤਾਈ ਨੂੰ ਕਮਾਉਣ ਵਾਲਾ ਹੈ, ਉਹਦਾ ਜਿਹੜਾ ਪ੍ਰਭਾਵ ਹੈ, ਉਹਦਾ ਜਿਹੜਾ ਤੇਜ ਹੈ ਉਹ ਸਾਰਿਆਂ 'ਤੇ ਛਾ ਜਾਂਦਾ। ਜਿਵੇਂ ਹੀਰੇ ਦਾ ਪ੍ਰਕਾਸ਼ ਸਾਰਿਆਂ 'ਤੇ ਛਾ ਜਾਂਦਾ ਨਾ, ਇੱਦਾਂ ਗੁਰਮੁਖ ਦਾ ਜਿਹੜਾ ਪ੍ਰਭਾਵ ਹੈ ਉਹ ਸਾਰਿਆਂ 'ਤੇ ਛਾ ਜਾਂਦਾ। ਕਿਉਂ? ਕਿਉਂਕਿ ਗੁਰਮੁਖ ਆਪਣੇ ਅੰਦਰ ਸੱਚ ਦੀ ਕਮਾਈ ਕਰਦਾ ਹੈ, ਤਿਸ ਦਾ ਅੰਦਰ ਸੱਚ ਹੈ, ਸੱਚੋ ਸੱਚ ਕਮਾਵੇ, ਕਿਉਂਕਿ ਗੁਰਮੁਖ ਦੇ ਅੰਦਰ ਸੱਚ ਹੈ ਔਰ ਸੱਚ ਦੀ ਕਮਾਈ ਕਰਦਾ ਹੈ। ਉਹਨੇ ਹਰ ਵੇਲੇ ਆਪਣੇ ਅੰਦਰ ਸੱਚ ਨੂੰ ਕਮਾਇਆ ਹੋਇਆ ਹੈ।
ਜੇ ਨਰ ਹੋਰੇ ਅਰ ਕੁੜਿਆਰੇ ਸੋ ਕਸੰਗ ਮੈਂ ਬਣੈ ਉਦਾਰੇ।
ਜਿਹੜੇ ਹੌਲੇ ਮਨੁੱਖ ਨੇ ਅਤੇ ਕੂੜੇ ਝੂਠੇ ਨੇ, ਸੰਗਤ ਵਿੱਚ ਤਾਂ ਕਥਾ ਕੀਰਤਨ ਕਰਕੇ ਬੜੀਆਂ ਗਿਆਨ ਦੀਆਂ ਗੱਲਾਂ ਕਹਿੰਦੇ ਨੇ, ਪਰ ਆਪਣਾ ਅਸਲ ਵਿੱਚ ਉਹਨਾਂ ਦਾ ਜਿਹੜਾ ਜੀਵਨ ਹੈ ਹੌਲਾ ਹੈ, ਔਰ ਉਹ ਕੁੜਿਆਰ ਝੂਠ ਦੇ ਧਾਰਦੀ ਨੇ। ਉਹ ਜਿਹੜੇ ਇਹੋ ਜਿਹੇ ਲੋਕ ਨੇ ਜਦੋਂ ਕੁਸੰਗ ਵਿੱਚ ਜਾਂਦੇ ਨੇ ਨਾ, ਕੁਸੰਗ 'ਚ ਭੈੜੀ ਸੰਗਤ ਵਿੱਚ, ਅਤੇ ਕੁਸੰਗ ਵਿੱਚ ਜਾ ਕੇ ਉੱਥੇ ਜਾ ਕੇ ਉਹ ਉਦਾਰ ਬਣਦੇ ਹਨ।
ਸ਼ੁਭ ਨਰ ਪਰਤੇ ਛਾਏ ਨਾ ਤੇਜ ਸਤ ਸੰਗਤ ਕੋ ਜਿਨੋ ਮਜੇਜ।
ਲੱਗੇ ਸਤ ਸੰਗਤ ਦਾ ਜਿਨ੍ਹਾਂ ਦਾ ਮਿਜ਼ਾਜ ਹੈ, ਭਾਵ ਹੰਕਾਰ ਹੈ ਉਹਨਾਂ ਦੇ ਅੰਦਰ, ਉਹ ਜਦੋਂ ਸ਼ੁਭ ਸੰਗਤ ਵਿੱਚ ਕਥਾ ਅਤੇ ਕੀਰਤਨ ਕਰਦੇ ਨੇ ਉਹਨਾਂ ਦਾ ਕਿਸੇ 'ਤੇ ਪ੍ਰਭਾਵ ਨਹੀਂ ਪੈਂਦਾ। ਹਾਂ, ਕੁਸੰਗ 'ਚ ਜਾਣ, ਉੱਥੇ ਉਹਨਾਂ ਦਾ ਪ੍ਰਭਾਵ ਪੈਂਦਾ ਕਿਉਂਕਿ ਕੂੜ ਦੇ ਧਾਰਨੀ ਨੇ, ਪਰ ਜਦੋਂ ਸਤ ਸੰਗਤ ਵਿੱਚ ਆ ਕੇ ਉਹ ਕਥਾ ਅਤੇ ਕੀਰਤਨ ਕਰਦੇ ਨੇ ਉਹਨਾਂ ਦੇ ਕਹੇ ਹੋਏ ਕਥਾ ਕੀਰਤਨ ਦੇ ਭਾਵ ਕਿਸੇ 'ਤੇ ਨਹੀਂ ਪੈਂਦੇ, ਉਹ ਕਿਸੇ 'ਤੇ ਉਹਨਾਂ ਦਾ ਤੇਜ ਪ੍ਰਭਾਵ ਨਹੀਂ ਪੈਂਦਾ।
ਜਿਸ ਕੇ ਹਿਰਦੇ ਸ਼ਬਦ ਗੁਰ ਕੇਰਾ ਪਇਓ ਪਰਵੇਸ਼ ਮਾ ਸੁਖੇਰਾ।
ਮਹਾਰਾਜ ਜੀ ਕਹਿੰਦੇ ਜਿਹਦੇ ਹਿਰਦੇ 'ਚ ਗੁਰੂ ਕਾ ਸ਼ਬਦ ਹੈ, ਜਿਸ ਸਿੱਖ ਨੇ, ਗੁਰਮੁਖ ਨੇ ਆਪਣੇ ਹਿਰਦੇ 'ਚ ਗੁਰੂ ਕਾ ਸ਼ਬਦ ਵਸਾਇਆ ਹੋਇਆ ਅਤੇ ਭਇਓ ਪ੍ਰਵੇਸ਼ ਮਹਾਂ ਸੁਖ ਹੇਰਾ, ਉਹ ਜਦੋਂ ਸੰਗਤ ਵਿੱਚ ਆਉਂਦਾ ਹੈ ਅਤੇ ਸੰਗਤ ਵਿੱਚ ਪ੍ਰਵੇਸ਼ ਕਰਦਾ ਹੈ, ਉਹਨੂੰ ਸੰਗਤ ਵਿੱਚੋਂ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਸੰਗਤ ਵਿੱਚ ਆ ਕੇ ਉਹਨੂੰ ਸਾਰੇ ਸੁੱਖ ਦਿਸ ਪੈਂਦੇ ਨੇ ਕਿ ਸਰਬ ਸੁੱਖ ਸਤ ਸੰਗਤ ਵਿੱਚ ਹੀ ਹਨ।
ਸੋ ਰਸਨਾ ਤੇ ਜਬੈ ਬਖਾਨੈ ਸ਼ਰੋਤਾ ਸੁਣ ਸ਼ਾਂਤ ਕੋ ਠਾਨੈ।
ਇਹੋ ਜਿਹਾ ਗੁਰਮੁਖ ਜਦੋਂ ਸੰਗਤ ਵਿੱਚ ਆ ਕੇ ਆਪਣੀ ਰਸਨਾ ਤੋਂ ਕੋਈ ਸ਼ਬਦ ਉਚਾਰਦਾ ਹੈ ਜਾਂ ਫਿਰ ਕੋਈ ਕਥਾ ਕਰਦਾ ਜਾਂ ਕੀਰਤਨ ਕਰਦਾ ਹੈ, ਜਿੰਨੇ ਸਰੋਤੇ ਉਹਦੇ ਕੋਲੋਂ ਕਥਾ ਅਤੇ ਕੀਰਤਨ ਸੁਣਦੇ ਨੇ, ਸਾਰਿਆਂ ਦੇ ਮਨ ਸ਼ਾਂਤ ਹੋ ਜਾਂਦੇ ਨੇ, ਸਭ ਦੇ ਹਿਰਦੇ ਸ਼ਾਂਤ ਹੋ ਜਾਂਦੇ ਨੇ, ਸਭ ਦੇ ਮਨਾਂ 'ਚ ਠੰਡ ਵਰਤ ਜਾਂਦੀ ਹੈ ਉਸ ਗੁਰਮੁਖ ਪਿਆਰਿਆਂ ਦੇ ਰਸਨਾ ਤੋਂ ਸ਼ਬਦ ਸੁਣ ਕੇ।
ਤ੍ਰਿਸ਼ਨਾ ਤਪਤ ਤਜੈ ਸੁਖ ਪਾਵੈ, ਸਤ ਸੰਗਤ ਸਿਮਰਨ ਮਨ ਭਾਵੈ।
ਉਹਨਾਂ ਕੋਲੋਂ ਕਥਾ ਕੀਰਤਨ ਸੁਣ ਕੇ ਜਿਹੜੇ ਸਤ ਸੰਗੀ ਨੇ, ਉਹ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਤਪਸ਼ ਨੂੰ ਤਜ ਦਿੰਦੇ ਨੇ, ਤ੍ਰਿਸ਼ਨਾ ਦੀ ਤਪਸ਼ ਦਾ ਤਿਆਗ ਕਰਕੇ ਸੁੱਖ ਪ੍ਰਾਪਤ ਕਰਦੇ ਨੇ। ਔਰ ਸਤ ਸੰਗਤ ਵਿੱਚ ਸਿਮਰਨ ਕਰਨਾ, ਇਹੀ ਉਹਨਾਂ ਦੇ ਮਨ ਨੂੰ ਭਾਉਂਦਾ ਹੈ। ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਸੁਰਤੀ ਕਰਕੇ ਜਪੀ ਜਾਣਾ, ਇਹ ਗੁਰਮੁਖਾਂ ਦੇ ਮਨ ਨੂੰ ਭਾਉਂਦਾ ਹੈ।
ਲਖੈ ਜੋ ਮਮਤੇ ਬੁੱਧ ਉਤੰਗ, ਚਈਐ ਕਰਿਓ ਤਾਂ ਸ਼ੁਭ ਸੰਗ।
ਮਹਾਰਾਜ ਜੀ ਕਹਿੰਦੇ, ਭਾਈ ਜੇ ਤੁਸੀਂ ਵੇਖੋ ਕਿ ਮੇਰੀ ਬੁੱਧੀ ਤੋਂ ਕੋਈ ਉੱਚਾ ਮਨੁੱਖ ਹੈ, ਕਿ ਜੈਸੀ ਬੁੱਧ ਮੇਰੀ ਹੈ, ਮੇਰੀ ਬੁੱਧ ਤੋਂ ਫਲਾਣੇ ਗੁਰਮੁਖ ਦੀ ਬੁੱਧ ਉੱਚੀ ਹੈ, ਹੇ ਭਾਈ ਉਹਦੀ ਸੰਗਤ ਕਰਨੀ ਚਾਹੀਦੀ। ਤੁਹਾਨੂੰ ਪਤਾ ਲੱਗੇ ਕਿ ਫਲਾਣਾ ਅਮਕਾ ਗੁਰਮੁਖ ਬੜੀ ਉੱਚੀ ਅਵਸਥਾ ਵਾਲਾ ਹੈ, ਉਹਦੇ ਅੰਦਰ ਦੀ ਸਾਧਨਾ ਕਮਾਈ ਉੱਚੀ ਹੈ। ਮਹਾਰਾਜ ਜੀ ਕਹਿੰਦੇ, ਭਾਈ ਉਹਦੀ ਸੰਗਤ ਕਰਨ ਦੀ ਇੱਛਾ ਤੁਹਾਡੇ ਹਿਰਦੇ 'ਚ ਹੋਣੀ ਚਾਹੀਦੀ ਹੈ।
ਗੁਰਬਾਕਨ ਕੋ ਹਿਰਦੈ ਬਸਾਵੈ, ਜੇ ਅਸਨਰ ਕੁਸੰਗ ਕਬ ਪਾਵੈ।
ਇਹੋ ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਨੇ, ਜੇ ਕਿਤੇ ਕਾਰਨ ਵੱਸ ਉਹਨਾਂ ਨੂੰ ਕੁਸੰਗਤ ਵਿੱਚ ਜਾਣਾ ਪੈ ਜਾਏ, ਕਿਉਂਕਿ ਸੰਸਾਰ ਹੈ, ਸਮਾਜ ਹੈ, ਜਿਹੜੇ ਸੰਗਤ ਕਰਦੇ ਨੇ, ਗੁਰਮੁਖ ਪਿਆਰੇ ਨੇ, ਭਗਤੀ ਕਰਨ ਵਾਲੇ ਨੇ, ਜਿਨ੍ਹਾਂ ਦੇ ਹਿਰਦੇ 'ਚ ਗੁਰੂ ਕਾ ਸ਼ਬਦ ਵਸਿਆ ਹੋਇਆ, ਕਦੇ ਸੰਸਾਰ ਵਿੱਚ ਵਿਚਰਦਿਆਂ ਉਹਨਾਂ ਨੂੰ ਕੁਸੰਗ ਵਿੱਚ ਵੀ ਜਾਣਾ ਪੈ ਜਾਂਦਾ, ਕਦੇ ਕਿਸੇ ਭੈੜੇ ਬੰਦੇ ਦੀ ਸੰਗਤ ਵਿੱਚ ਵੀ ਜਾਣਾ ਪਜਾ ਸਕਦਾ, ਕੋਈ ਸੰਬੰਧੀ ਐਸਾ ਹੁੰਦਾ ਜਿਹੜਾ ਭੈੜਾ ਹੋਵੇ, ਕੁਸੰਗੀ ਹੋਵੇ। ਮਹਾਰਾਜ ਜੀ ਕਹਿੰਦੇ, ਜਿਹੜਾ ਇਹੋ ਜਿਹਾ ਗੁਰਮੁਖ ਹੈ, ਜੇ ਉਹ ਕਦੇ ਕਿਸੇ ਕੁਸੰਗ ਦੇ ਵਿੱਚ ਵੀ ਚਲਾ ਜਾਵੇ,
ਨੈ ਵਿਗੜੈ ਨਿਸ਼ਚਾ ਦ੍ਰਿੜ ਰਹਿ ਜਥਾ ਚੱਲ ਇੱਕ ਥਲ ਥਿਰ।
ਉਹਦੇ ਅੰਦਰ ਦਾ ਨਿਸ਼ਚਾ ਅਚਲ ਰਹਿੰਦਾ, ਉਹ ਕੁਸੰਗ ਵਿੱਚ ਜਾ ਕੇ ਵਿਗੜਦਾ ਨਹੀਂ। ਜਿਹੜਾ ਗੁਰਮੁਖ ਹੈ ਨਾ, ਜਿਹਦੇ ਹਿਰਦੇ 'ਚ ਗੁਰੂ ਦਾ ਸ਼ਬਦ ਵੱਸਦਾ, ਜੇ ਕਿਤੇ ਕਾਰਨ ਵੱਸ ਉਹ ਕੁਸੰਗ 'ਚ ਚਲਾ ਵੀ ਜਾਵੇ, ਅਤੇ ਕੁਸੰਗ ਵਿੱਚ ਜਾ ਕੇ ਉਹ ਗੁਰਮੁਖ ਵਿਗੜਦਾ ਨਹੀਂ, ਉਹਦਾ ਸੁਭਾਅ ਨਹੀਂ ਵਿਗੜਦਾ, ਉਹਦੇ ਅੰਦਰ ਸੱਚ ਦਾ ਰੰਗ ਬਣਿਆ ਰਹਿੰਦਾ ਹੈ। ਜਥਾ ਅਚਲ ਇੱਕ ਥਲ ਥਿਰ ਹੈ, ਜਿਵੇਂ ਕੋਈ ਦਰਖਤ ਇੱਕ ਜਗ੍ਹਾ 'ਤੇ ਅਚਲ ਟਿਕਿਆ ਰਹਿੰਦਾ ਹੈ, ਇਸੇ ਤਰ੍ਹਾਂ ਉਹ ਗੁਰਮੁਖ ਆਪਣੇ ਹਿਰਦੇ 'ਚ ਇੱਕ ਥਾਂ 'ਤੇ ਅਚਲ ਹੋ ਕੇ ਟਿਕੇ ਰਹਿੰਦੇ ਹਨ।
ਜਿਮ ਚੰਦਨ ਬਾਵਨ ਤਰੁ ਸੀਤਲ, ਚੌਂ ਦਿਸ਼ ਮੈਂ ਇਹ ਲਪਟੇਈ ਤਲ।
ਜਿਵੇਂ ਚੰਦਨ ਦਾ ਦਰਖਤ ਹੁੰਦਾ ਨਾ, ਚੰਦਨ ਦਾ ਦਰਖਤ ਠੰਡਾ ਹੁੰਦਾ, ਸ਼ੀਤਲ ਹੁੰਦਾ, ਅਤੇ ਚੰਦਨ ਨੂੰ ਠੰਡਾ ਜਾਣ ਕੇ ਜਿਹੜੇ ਸੱਪ ਨੇ ਆਪਣੇ ਜ਼ਹਿਰ ਦੀ ਤਪਸ਼ ਕਰਕੇ ਸੜਦੇ ਨੇ, ਉਹ ਕੀ ਕਰਦੇ ਨੇ, ਚੰਦਨ ਦੇ ਦਰਖਤ ਨੂੰ ਜਾ ਕੇ ਬਲੇਡੇ ਮਾਰ ਲੈਂਦੇ ਨੇ। ਜਿਹੜਾ ਬਾਵਨ ਚੰਦਨ ਹੁੰਦਾ ਸਭ ਤੋਂ ਉੱਤਮ ਹੈ, ਬੌਣੇ ਜੇ ਆਕਾਰ ਦਾ, ਛੋਟੇ ਆਕਾਰ ਦਾ ਹੁੰਦਾ ਉਹ ਚੰਦਨ, ਅਤੇ ਜਿਹੜੇ ਸੱਪ ਨੇ ਉਹ ਆਪਣੀ ਤਪਸ਼ ਨੂੰ ਮਿਟਾਉਣ ਵਾਸਤੇ ਉਸ ਚੰਦਨ ਦੀਆਂ ਦਰਖਤ ਦੀਆਂ ਜਿਹੜੀਆਂ ਟਹਿਣੀਆਂ ਨੇ ਜਾਂ ਚੰਦਨ ਦਾ ਜਿਹੜਾ ਤਣਾ ਹੈ ਉਹਦੇ ਨਾਲ ਜਾ ਕੇ ਬਲੇਡੇ ਮਾਰ ਕੇ ਸੱਪ ਬੈਠ ਜਾਂਦੇ ਹਨ।
ਤੋ ਨਾ ਸੀਤ ਤਜ ਬਿਖ ਕੋ ਲੇਤ, ਸਰਪਨ ਕੋ ਸੀਤਲ ਕਰ ਦੇਤ।
ਉਹ ਜਿਹੜੇ ਸੱਪ ਨੇ ਆਪਣਾ ਜ਼ਹਿਰ ਵੀ ਆਪਣੇ ਮੂੰਹ 'ਚੋਂ ਸੁੱਟਦੇ ਨੇ ਚੰਦਨ ਦੇ ਦਰਖਤ ਉੱਤੇ, ਪਰ ਜਿਹੜਾ ਚੰਦਨ ਦਾ ਦਰਖਤ ਹੈ ਨਾ, ਉਹਨਾਂ ਸੱਪਾਂ ਦੇ ਜ਼ਹਿਰ ਦਾ ਅਸਰ ਨਹੀਂ ਕਬੂਲਦਾ। ਸਗੋਂ ਉਸ ਚੰਦਨ 'ਚ ਇਹ ਖਾਸੀਅਤ ਹੁੰਦੀ ਹੈ ਕਿ ਜਿਹੜੇ ਉਹ ਵਿਸ਼ ਵਾਲੇ ਜ਼ਹਿਰੀਲੇ ਸੱਪ ਨੇ, ਉਹ ਚੰਦਨ ਉਹਨਾਂ ਨੂੰ ਵੀ ਠੰਡਾ ਠਾਰ ਕਰ ਦਿੰਦਾ ਹੈ। ਉਹ ਆਪਣੀ ਸ਼ੀਤਲਤਾ ਨਹੀਂ ਛੱਡਦਾ, ਉਹ ਆਪਣੇ ਠੰਡੇ ਸੁਭਾਅ ਦਾ ਤਿਆਗ ਨਹੀਂ ਕਰਦਾ, ਸਗੋਂ ਜਿਹੜੇ ਉਹ ਸੱਪ ਨੇ ਉਹਨਾਂ ਸੱਪਾਂ ਦੇ ਉੱਤੇ ਵੀ ਉਹ ਆਪਣਾ ਅਸਰ ਪਾ ਕੇ ਉਹਨਾਂ ਦੇ ਹਿਰਦੇ ਠੰਡੇ ਕਰਦਾ ਹੈ, ਉਹਨਾਂ ਨੂੰ ਸ਼ੀਤਲ ਕਰਦਾ ਹੈ।
ਤਿਮ ਗੁਰਮੁਖ ਜੋ ਤਸੈ ਕੁਸੰਗ, ਤੈਂ ਵੀ ਦੇ ਤੋ ਆਪਣੋ ਰੰਗ।
ਮਲਿਆਗਰ ਭੁਯੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਤ। ਗੁਰਬਾਣੀ ਦਾ ਮਹਾਂ ਵਾਕ ਵੀ ਹੈ ਕਿ ਚੰਦਨ ਨੂੰ ਸੱਪ ਵਲੇਡੇ ਮਾਰ ਲੈਣ ਪਰ ਚੰਦਨ ਆਪਣਾ ਸ਼ੀਤਲ ਸੁਭਾਅ ਨਹੀਂ ਛੱਡਦਾ, ਠੰਡਾ ਸੁਭਾਅ ਨਹੀਂ ਛੱਡਦਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਨੇ, ਸੰਤ ਨਾ ਛੋਡੈ ਸੰਤ ਹੀ ਜੋ ਕੋਟਕ ਮਿਲੈ ਅਸੰਤ। ਕਰੋੜਾਂ ਅਸੰਤ ਪੁਰਖ, ਅਸੰਤ ਕਹਿੰਦੇ ਨੇ ਜਿਹੜੇ ਸਾਕਤ ਨੇ, ਮਨਮੁਖ ਨੇ, ਕੁਸੰਗੀ ਨੇ, ਉਹਨਾਂ ਦੀ ਸੰਗਤ ਵਿੱਚ ਜਾ ਕੇ ਕਿਤੇ ਗੁਰਮੁਖ ਧੱਸ ਵੀ ਜਾਣ ਅਤੇ ਕੁਸੰਗੀਆਂ ਦੇ ਸੰਗ ਦੇ ਅਸਰ ਉਹਨਾਂ 'ਤੇ ਨਹੀਂ ਹੁੰਦੇ। ਕੁਸੰਗੀਆਂ ਦੇ ਸੰਗ ਦਾ ਅਸਰ ਉਹਨਾਂ ਗੁਰਮੁਖਾਂ 'ਤੇ ਨਹੀਂ ਹੁੰਦਾ, ਸਗੋਂ ਗੁਰਮੁਖ ਆਪਣਾ ਅਸਰ ਉਸ ਕੁਸੰਗ 'ਤੇ ਵੀ ਛੱਡ ਕੇ ਆਉਂਦੇ।
ਇਨਕੇ ਔਗਣ ਆਪਣਾ ਕਰੈ ਸ਼ੁਭ ਗੁਣ ਕਹਿ ਕੇ ਉਰਮੋਂ ਧਰੈ।
ਉਹਨਾਂ ਦੇ ਜਿਹੜੇ ਔਗਣ ਨੇ ਕੁਸੰਗੀ ਬੰਦੀਆਂ ਬੰਦਿਆਂ ਦੇ, ਭੈੜੇ ਬੰਦਿਆਂ ਦੇ, ਉਹਨਾਂ ਔਗਣਾਂ ਨੂੰ ਗੁਰਮੁਖ ਆਪਣੇ ਹਿਰਦੇ 'ਚ ਧਾਰਨ ਨਹੀਂ ਕਰਦੇ, ਸਗੋਂ ਉੱਥੇ ਉਹਨਾਂ ਕੁਸੰਗੀਆਂ ਨੂੰ ਵੀ ਗੁਣ ਦੱਸ ਕੇ ਆਉਂਦੇ ਨੇ, ਭਾਈ ਸਤ ਸੰਤੋਖ ਦਇਆ ਖਿਮਾ ਆਹ ਜਿਹੜੇ ਸ਼ੁਭ ਗੁਣ ਨੇ ਇਹਨਾਂ ਨੂੰ ਧਾਰਨ ਕਰੋ। ਜੇ ਉਹ ਕੁਸੰਗੀਆਂ ਦੇ ਸੰਗ 'ਚ ਵੀ ਚਲੇ ਜਾਣ ਅਤੇ ਕੁਸੰਗੀਆਂ ਦੇ ਸੰਗ ਵਿੱਚ ਵੀ ਜਾ ਕੇ ਭਲੇ ਗੁਣ ਉਹਨਾਂ ਨੂੰ ਧਾਰਨ ਕਰਵਾ ਕੇ ਆਉਂਦੇ ਹਨ।
ਸੁਣ ਸਿੱਖਨ ਸਭ ਤੀਰਥ ਨਿਵਾਇਓ ਜਥਾ ਜੋਗ ਸ਼੍ਰੀ ਗੁਰੂ ਬਤਾਇਓ।
ਸਤਿਗੁਰੂ ਜੀ ਦੇ ਬਚਨ ਸਿੱਖਾਂ ਨੇ ਸੁਣੇ, ਸੁਣ ਕੇ ਮਹਾਰਾਜ ਜੀ ਦੇ ਬਚਨ ਸਿੱਖਾਂ ਨੇ ਸੀਸ ਦਿਵਾਇਆ ਔਰ ਸਤਿਗੁਰੂ ਜੀ ਨੂੰ ਕਹਿਣ ਲੱਗੇ, ਪਾਤਸ਼ਾਹ ਜੋ ਕੁਝ ਆਪ ਜੀ ਨੇ ਕਿਹਾ ਬਿਲਕੁਲ ਜਥਾ ਯੋਗ ਇਸੇ ਤਰ੍ਹਾਂ ਹੀ ਹੈ। ਗੁਰਮੁਖ ਜਿਹੜਾ ਉਹ ਕਦੇ ਕੁਸੰਗੀਆਂ ਦੇ ਸੰਗ 'ਚ ਆਪਣਾ ਸੁਭਾਅ ਨਹੀਂ ਛੱਡਦਾ। ਗੁਰਬਾਣੀ ਦਾ ਵੀ ਮਹਾਂਵਾਕ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਦੇਹੋ ਬੱਗਾ ਤੱਪੈ ਘਣਾ ਕਾਲਿਆਂ ਕਾਲੇ ਵੰਨ। ਦਿਓ ਬੱਗਾ, ਦਿਓ ਦਾ ਮਤਲਬ ਹੁੰਦਾ ਦਿਨ, ਦਿਨ ਦਾ ਸੁਭਾਅ ਹੈ ਚਿੱਟੇ ਰੰਗ ਦਾ ਹੋਣਾ, ਪਰ ਚਿੱਟੇ ਰੰਗ ਦੇ ਇਸ ਦਿਨ ਦੇ ਵਿੱਚ ਜਿਹੜੀਆਂ ਕਾਲੀਆਂ ਵਸਤੂਆਂ ਨੇ ਕਾਲੀਆਂ ਹੀ ਰਹਿੰਦੀਆਂ ਨੇ, ਉਹ ਚਿੱਟੀਆਂ ਨਹੀਂ ਹੁੰਦੀਆਂ। ਰਾਤੀ ਹੋਵਨ ਕਾਲੀਆਂ ਸੁਪੇਦਾ ਸੇਵਨ, ਜਿਹੜੀਆਂ ਰਾਤਾਂ ਨੇ ਉਹ ਕਾਲੀਆਂ ਨੇ ਅਤੇ ਕਾਲੀਆਂ ਰਾਤਾਂ ਦੇ ਵਿੱਚ ਜੇ ਕੋਈ ਚਿੱਟੀ ਚੀਜ਼ ਪਈ ਹੈ ਤਾਂ ਉਹ ਚਿੱਟੀ ਰਹਿੰਦੀ ਹੈ, ਉਹ ਕਾਲੀ ਨਹੀਂ ਹੁੰਦੀ ਕਾਲੀ ਰਾਤ ਦੇ ਸੰਗ ਨਾਲ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਨੇ, ਜੇ ਕਿਤੇ ਕਾਲੇ ਬੰਦਿਆਂ ਦੀ ਸੰਗ ਵਿੱਚ, ਭਾਵ ਕਾਲੇ ਦਾ ਮਤਲਬ ਜਿਨ੍ਹਾਂ ਦੇ ਅੰਦਰ ਕਾਲੇ ਪਾਪ ਨੇ, ਉਹਨਾਂ ਦੀ ਸੰਗਤ ਵਿੱਚ ਚਲੇ ਵੀ ਜਾਣ ਅਤੇ ਉਹਨਾਂ ਦੀ ਕੁਸੰਗ ਦਾ ਅਸਰ ਉਹਨਾਂ ਗੁਰਮੁਖਾਂ 'ਤੇ ਨਹੀਂ ਹੁੰਦਾ, ਗੁਰਮੁਖਾਂ ਦੇ ਉੱਤੇ ਕੁਸੰਗ ਦਾ ਅਸਰ ਨਹੀਂ ਹੁੰਦਾ, ਇਹ ਬਚਨ ਗੁਰੂ ਕੇ ਸਿੱਖਾਂ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕੋਲੋਂ ਸੁਣੇ ਹਨ।
ਸੁਣ ਸਿੱਖਨ ਸਭ ਸੀਸ ਨਿਵਾਇਓ ਜਥਾ ਜੋਗ ਸ਼੍ਰੀ ਗੁਰੂ ਬਤਾਇਓ।
ਸੁਣ ਕੇ ਸਾਰੇ ਸਿੱਖਾਂ ਨੇ ਸਤਿਗੁਰਾਂ ਨੂੰ ਸੀਸ ਦਿਵਾਇਆ ਕਿ ਸਤਿਗੁਰਾਂ ਨੇ ਜੋ ਕੁਝ ਦੱਸਿਆ ਜਥਾ ਯੋਗ ਬਿਲਕੁਲ ਸਹੀ ਦੱਸਿਆ ਹੈ।
ਇਸ ਪ੍ਰਕਾਰ ਨਿਤ ਹੋਤੀ ਉਚਾਰ ਸ਼੍ਰੀ ਅਰਜਨ ਸਿੱਖ ਕਰਤੀ ਉਧਾਰ।
ਖਾਲਸਾ ਜੀ, ਇਸੇ ਤਰ੍ਹਾਂ ਸਤਿਗੁਰੂ ਜੀ ਨਿਤਾ ਪ੍ਰਤੀ ਆਏ ਹੋਏ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਉਚਾਰ ਕੇ ਭਗਤੀ ਦਾ ਉਪਦੇਸ਼ ਦਿੰਦੇ ਨੇ ਔਰ ਸੈਂਕੜੇ ਸਿੱਖਾਂ ਦਾ ਗੁਰੂ ਕੇ ਮੁਖਾਰਬਿੰਦ 'ਚੋਂ ਉਪਦੇਸ਼ ਸੁਣ ਕੇ ਉਧਾਰ ਹੋ ਰਿਹਾ ਹੈ।
ਫੈਲਿਓ ਸੁਜਸ ਵਿਦੇਸ਼ੀ ਅਸ਼ੇਸ਼ ਚੌਂਦਿਸ਼ ਕੇ ਨਰ ਆਏ ਹਮੇਸ਼।
ਦੇਸਾਂ ਵਿਦੇਸ਼ਾਂ ਵਿੱਚ ਸਤਿਗੁਰਾਂ ਦਾ ਸੁਜਸ ਫੈਲਿਆ, ਸਤਿਗੁਰਾਂ ਦਾ ਸੁਜਸ ਪਸਰਿਆ, ਸਤਿਗੁਰੂ ਜੀ ਦੀ ਮਹਿਮਾ ਸੁਣ ਸੁਣ ਕੇ ਦੂਰੋਂ ਦਰੇਡਿਓਂ ਸਿੱਖ ਚੱਲ ਕੇ ਆਉਣ ਲੱਗੇ। ਜਿਹੜਾ ਵੀ ਗੁਰੂ ਕੀ ਮਹਿਮਾ ਸੁਣਦਾ, ਸਤਿਗੁਰਾਂ ਦੀ ਵਡਿਆਈ ਸੁਣਦਾ, ਗੁਰੂ ਕੀ ਮਹਿਮਾ ਸੁਣ ਕੇ ਸਤਿਗੁਰਾਂ ਦਾ ਸੁਜਸ ਸੁਣ ਕੇ ਦੂਰੋਂ ਦਰੇਡਿਓਂ ਲੋਕ ਚੱਲ ਕੇ ਆਉਂਦੇ ਹਨ।
ਇੱਕ ਦਿਨ ਬੈਠੇ ਸਭਾ ਵਿਸਾਲ ਬੜੇ ਬੜੇ ਸਿੱਖ ਭਗਤ ਰਸਾਲ।
ਇੱਕ ਦਿਨ ਸਤਿਗੁਰੂ ਜੀ ਦੀ ਬੜੀ ਵੱਡੀ ਵਿਸ਼ਾਲ ਸਭਾ ਲੱਗੀ ਹੋਈ ਹੈ, ਬੜੇ ਬੜੇ ਮਹਾਨ ਪੁਰਖ, ਮਹਾਨ ਭਗਤ ਸਿੱਖ ਉਹ ਸਤਿਗੁਰਾਂ ਦੀ ਸਭਾ ਵਿੱਚ ਬੈਠੇ ਨੇ, ਜਿਹੜੇ ਭਗਤੀ ਦੇ ਰਸ 'ਚ ਜੁੜੇ ਹੋਏ ਨੇ।
ਚੱਲਿਓ ਜ਼ਿਕਰ ਸਿੱਖ ਬਹੁ ਕਿਸ ਦੇਸ਼ ਕਹਿ ਸਤ ਸੰਗਤ ਪਾਓ ਵਿਸ਼ੇਸ਼।
ਜ਼ਿਕਰ ਚੱਲ ਪਿਆ, ਕਹਿੰਦੇ ਜੀ ਸਿੱਖ ਕਿਹੜੇ ਦੇਸ਼ ਵਿੱਚ ਜ਼ਿਆਦਾ ਰਹਿੰਦੇ ਨੇ, ਕਿਸ ਪਾਸੇ ਕਿਸ ਇਲਾਕੇ 'ਚ ਜ਼ਿਆਦਾ ਸਿੱਖੀ ਹੈ। ਸਿੱਖ ਬੈਠੇ ਸੀ, ਵਿਚਾਰ ਚੱਲ ਪਈ, ਚਰਚਾ ਚੱਲ ਪਈ ਕਿ ਕਿਸ ਇਲਾਕੇ ਵਿੱਚ ਗੁਰੂ ਕੀ ਸਿੱਖੀ ਜ਼ਿਆਦਾ ਹੈ, ਜਿੱਥੇ ਸਤ ਸੰਗਤ ਹੁੰਦੀ ਹੈ, ਪਰਮੇਸ਼ਰ ਦੀ ਪ੍ਰੇਮਾ ਭਗਤੀ ਹੁੰਦੀ ਹੈ।
ਜਿਸ ਜਿਸ ਜੋ ਜੋ ਦੇਖਣ ਕੀਨਾ ਕੋਰੇ ਕਰਿਓ ਸੁਨਾਮਨ ਜਸ ਜਸ ਚੀਨਾ।
ਜਿਹੜੇ ਜਿਹੜੇ ਸਿੱਖ ਦੇ ਜਿਹੜਾ ਜਿਹੜਾ ਇਲਾਕਾ ਵੇਖਿਆ ਸੀ ਉਹਨਾਂ ਨੇ ਆਖਿਆ ਜੀ ਅਸੀਂ ਫਲਾਣੇ ਇਲਾਕੇ 'ਚ ਗਏ ਸੀ, ਉੱਥੇ ਬੜੀ ਸਿੱਖੀ ਸੀ, ਬੜੀ ਸੰਗਤ ਹੁੰਦੀ ਸੀ, ਉੱਥੇ ਕਥਾ ਕੀਰਤਨ ਦੀਆਂ ਛਹਿਬਰਾਂ ਲੱਗੀਆਂ ਰਹਿੰਦੀਆਂ ਸਨ। ਜਿਹਨੇ ਦੂਜਾ ਇਲਾਕਾ ਵੇਖਿਆ ਉਹ ਕਹਿੰਦੇ ਜੀ ਜਿਹੜੇ ਇਲਾਕੇ 'ਚ ਮੈਂ ਗਿਆ ਸੀ ਉੱਥੇ ਵੀ ਬੜੀ ਸਿੱਖੀ ਆ, ਉੱਥੇ ਵੀ ਬੜਾ ਪ੍ਰਚਾਰ ਹੈ ਸਿੱਖੀ ਦਾ, ਬੜੇ ਗੁਰੂ ਕੇ ਪਿਆਰ ਵਾਲੇ ਸਿੱਖ ਉੱਥੇ ਵੀ ਰਹਿੰਦੇ ਨੇ। ਇੱਦਾਂ ਜਿਹੜੇ ਜਿਹੜੇ ਸਿੱਖ ਨੇ ਜੋ ਜੋ ਕੁਝ ਵੇਖਿਆ ਸੀ ਉਸੇ ਤਰ੍ਹਾਂ ਉਹਨਾਂ ਨੇ ਦੱਸਿਆ ਹੈ।
ਕਿਤਕ ਸਿੱਖ ਸ਼੍ਰੀ ਗੁਰ ਸੋ ਕੈ ਦੇਸ਼ ਗਿਰਨ ਕਸ਼ਮੀਰ ਜੋ ਆ।
ਕਈ ਸਿੱਖ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ ਸਤਿਗੁਰੂ ਜੀ ਕਸ਼ਮੀਰ ਦੇ ਇਲਾਕੇ 'ਚ ਵੀ ਅਸੀਂ ਗਏ ਸੀ ਅਤੇ ਕਸ਼ਮੀਰ ਦਾ ਜਿਹੜਾ ਇਲਾਕਾ ਹੈ ਪਹਾੜਾਂ ਦਾ ਇਲਾਕਾ ਹੈ, ਕਸ਼ਮੀਰ ਗਿਰਨ ਕਹਿੰਦੇ ਨੇ ਪਹਾੜ ਨੂੰ, ਪਹਾੜੀ ਇਲਾਕਾ ਹੈ ਕਸ਼ਮੀਰ ਦਾ, ਅਤੇ ਸਤਿਗੁਰੂ ਜੀ ਕਸ਼ਮੀਰ ਦੇ ਵਿੱਚ ਜੋ ਪਹਾੜੀ ਇਲਾਕਾ ਹੈ।
ਤਰਕਤ ਪੰਡਿਤ ਤਾਂ ਮਹਾਨੀ ਪਰਨ ਦੇਤ ਨੇ ਸਤਿਗੁਰ ਬਾਨੀ।
ਉੱਥੇ ਮਹਾਰਾਜ ਜੀ ਕਸ਼ਮੀਰ ਵਿੱਚ ਬੜੇ ਕਸ਼ਮੀਰੀ ਪੰਡਿਤ ਰਹਿੰਦੇ ਨੇ, ਕਿਉਂਕਿ ਕਸ਼ਮੀਰ 'ਚ ਉਸ ਸਮੇਂ ਬਹੁਤ ਸਾਰੇ ਕਸ਼ਮੀਰੀ ਪੰਡਿਤਾਂ ਦਾ ਨਿਵਾਸ। ਮਹਾਰਾਜ ਉੱਥੇ ਜਿਹੜੇ ਸਿੱਖ ਰਹਿੰਦੇ ਨੇ ਕਸ਼ਮੀਰ ਵਿੱਚ ਉਹਨਾਂ 'ਤੇ ਬੜੀ ਵੱਡੀ ਸਮੱਸਿਆ ਬਣੀ ਹੋਈ ਹੈ ਕਿ ਜਿਹੜੇ ਉਹ ਕਸ਼ਮੀਰੀ ਪੰਡਿਤ ਨੇ ਉਹਨਾਂ ਸਿੱਖਾਂ 'ਤੇ ਤਰਕ ਕਰਦੇ ਨੇ। ਜਦੋਂ ਸਿੱਖ ਬਾਣੀ ਪੜ੍ਹਦੇ ਨੇ, ਗੁਰਬਾਣੀ ਪੜ੍ਹਦੇ ਨੇ, ਅਤੇ ਉਹ ਤਰਕ ਕਰਦੇ ਨੇ ਸਿੱਖਾਂ ਦੇ ਉੱਤੇ, ਕਿੰਤੂ ਪਰੰਤੂ ਕਰਕੇ ਸਿੱਖਾਂ ਨੂੰ ਤੰਗ ਕਰਦੇ ਹਨ।
ਪੜ੍ਹਨ ਦੇਤ ਨੇ ਸਤਿਗੁਰ ਬਾਣੀ,
ਔਰ ਉਹ ਸਤਿਗੁਰਾਂ ਦੀ ਬਾਣੀ ਨਹੀਂ ਪੜ੍ਹਨ ਦਿੰਦੇ ਸਿੱਖਾਂ ਨੂੰ। ਮਹਾਰਾਜ ਇਹੋ ਜਿਹੇ ਭੈੜੀ ਬਿਰਤੀ ਵਾਲੇ ਨੇ ਉਹ ਪੰਡਿਤ ਕਸ਼ਮੀਰ ਦੇ।
ਸੰਸਕ੍ਰਿਤ ਸੁਰਬਾਨੀ ਜਾਨੋ ਮਨੁੱਖ ਗਿਰਾ ਪਾਖਾ ਏ ਮਾਨੋ।
ਗੁਰਸਿੱਖਾਂ ਨੂੰ ਬਾਣੀ ਨਹੀਂ ਪੜ੍ਹਨ ਦਿੰਦੇ ਅਤੇ ਕਹਿੰਦੇ ਨੇ ਕਿ ਜਿਹੜੀ ਸੰਸਕ੍ਰਿਤ ਹੈ ਦੇਵ ਬਾਣੀ ਹੈ, ਜਿਹੜੀ ਸੰਸਕ੍ਰਿਤ ਹੈ ਦੇਵ ਬਾਣੀ ਹੈ, ਦੇਵਤਿਆਂ ਦੀ ਬਾਣੀ ਹੈ, ਅਤੇ ਜਿਹੜੀ ਤੁਸੀਂ ਇਹ ਬਾਣੀ ਪੜ੍ਹਦੇ ਅਤੇ ਬੰਦਿਆਂ ਦੀ ਬਾਣੀ ਹੈ, ਮਨੁੱਖਾਂ ਦੀ ਬਾਣੀ, ਇਹ ਤਾਂ ਮਨੁੱਖ ਦੀ ਕਿਰਤ ਹੈ ਜਿਹੜੀ ਸੰਸਕ੍ਰਿਤ। ਕਿਉਂਕਿ ਵਿਦਵਾਨਾਂ ਦਾ ਇਹਨਾਂ ਪੰਡਿਤਾਂ ਦਾ ਇਹ ਮੰਨਣਾ ਕਿ ਸੰਸਕ੍ਰਿਤ ਜਿਹੜੀ ਹੈ ਦੇਵ ਬਾਣੀ ਹੈ, ਇਹ ਦੇਵਤਿਆਂ ਦੀ ਬਾਣੀ। ਗੁਰਬਾਣੀ ਨੂੰ ਇਹ ਭਾਖਾ ਗ੍ਰੰਥ ਕਹਿੰਦੇ ਨੇ। ਜਿਹੜੀ ਭਾਖਾ ਦੀ ਬਾਣੀ ਹੈ ਉਹਨੂੰ ਇਹ ਕਹਿੰਦੇ ਨੇ ਜੀ ਇਹ ਬੰਦੇ ਦੀ ਬਾਣੀ ਉਚਾਰਨ ਕੀਤੀ ਹੋਈ ਹੈ। ਪਰ ਅਸਲੀ ਭੇਦ ਉਹ ਇਹ ਨਹੀਂ ਸੀ ਜਾਣਦੇ ਕਿ ਜਿਹੜੀ ਗੁਰੂ ਕੀ ਬਾਣੀ ਹੈ ਭਾਈ ਇਹ ਧੁਰ ਦਰਗਾਹ ਤੋਂ ਆਈ ਹੋਈ, ਸੱਚਖੰਡ ਤੋਂ ਆਈ ਹੋਈ ਤੁਰਕੀ ਬਾਣੀ ਹੈ, ਕਿਸੇ ਬੰਦੇ ਦੀ ਵਿਅਕਤੀ ਦੀ ਕਿਰਤ ਨਹੀਂ, ਇਹ ਨਿਰੰਕਾਰ ਦੀ ਪਰਮੇਸ਼ਰ ਦੀ ਕਿਰਤ ਹੈ। ਪਰ ਉਹਨਾਂ ਪੰਡਿਤਾਂ ਨੂੰ ਇਸ ਗੱਲ ਦਾ ਪਤਾ ਨਹੀਂ, ਸਿੱਖਾਂ 'ਤੇ ਤਰਕ ਕਰਦੇ ਸੀ, ਕਹਿੰਦੇ ਜਿਹੜੀ ਸੰਸਕ੍ਰਿਤ ਹੈ ਇਹ ਦੇਵ ਬਾਣੀ ਹੈ ਔਰ ਜਿਹੜੀ ਤੁਸੀਂ ਬਾਣੀ ਪੜ੍ਹਦੇ ਹੋ ਇਹ ਭਾਖਾ ਦੀ ਬਾਣੀ ਹੈ, ਇਹ ਬੰਦਿਆਂ ਦੀ ਬਣਾਈ ਹੋਈ ਹੈ।
ਕਿਉਂ ਤੁਮ ਪਠੋ ਕਾ ਫਲ ਲਾਗੇ ਨਿਤ ਨਿਮਿਤ ਕੇ ਕਰਮਨ ਤਿਆਗੇ।
ਤੁਸੀਂ ਇਹ ਗੁਰਬਾਣੀ ਕਿਉਂ ਪੜ੍ਹਦੇ ਹੋ? ਜਿਹੜੇ ਉਹ ਕਸ਼ਮੀਰੀ ਪੰਡਿਤ ਸੀ ਇੱਦਾਂ ਸਿੱਖਾਂ 'ਤੇ ਕਿੰਤੂ ਕਰਦੇ ਸੀ, ਉਹ ਸਿੱਖ ਗੁਰੂ ਅਰਜਨ ਸਾਹਿਬ ਨੂੰ ਦੱਸ ਰਹੇ ਨੇ ਜਿਨ੍ਹਾਂ ਨੇ ਉੱਥੇ ਵੇਖਿਆ। ਮਹਾਰਾਜ ਉਹ ਕਸ਼ਮੀਰੀ ਪੰਡਿਤ ਸਿੱਖਾਂ ਨੂੰ ਕਹਿੰਦੇ ਤੁਸੀਂ ਕਿਉਂ ਪੜ੍ਹਦੇ ਹੋ ਗੁਰਬਾਣੀ? ਸੰਸਕ੍ਰਿਤ ਨੂੰ ਛੱਡ ਕੇ ਤੁਸੀਂ ਇਹ ਗੁਰਬਾਣੀ ਪੜ੍ਹਦੇ ਹੋ, ਜਿਹੜੇ ਨਿਤ ਕਰਮ ਨੇ ਜਾਂ ਨਿਮਿਤ ਕਰਮ ਨੇ ਉਹਨਾਂ ਨਿਤ ਅਤੇ ਨਿਮਿਤ ਕਰਮਾਂ ਦਾ ਤੁਸੀਂ ਤਿਆਗ ਕੀਤਾ ਹੋਇਆ।
ਇਤਿਆਦਿਕ ਸਭ ਹੁਣ ਸੁਣਾਵੈ ਗੁਰਮਤਿ ਸਿੱਖੀ ਤੇ ਸੋ ਹਟਾਵੈ।
ਮਹਾਰਾਜ ਇਤਿਆਦਿਕ ਬੜੇ ਬੋਲ 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 ਕੇ ਉਹ ਗੁਰਸਿੱਖਾਂ ਨੂੰ ਗੁਰਮਤ ਤੋਂ ਹਟਾਉਂਦੇ ਨੇ, ਉਹ ਗੁਰਸਿੱਖੀ ਦੇ ਪ੍ਰਚਾਰ ਵਿੱਚ ਸਗੋਂ ਘਾਟਾ ਪਾ ਰਹੇ ਨੇ। ਜਦੋਂ ਤੰਗ ਸ਼ੰਕਾ ਕਰਦੇ ਨੇ, ਕਈਆਂ ਦੀ ਸ਼ਰਧਾ ਹਾਲੇ ਕੱਚੀ ਹੁੰਦੀ ਆ, ਉਹਨਾਂ ਦੀਆਂ ਗੱਲਾਂ ਸੁਣ ਕੇ ਕਈ ਭਰਮ ਵੀ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਗੁਰਸਿੱਖੀ ਦਾ ਜਿਹੜਾ ਇਸ ਪ੍ਰਕਾਰ ਨਾਲ ਤਿਆਗ ਕਰਵਾ ਰਹੇ ਨੇ, ਉਹ ਬ੍ਰਾਹਮਣ ਜਿਹੜੇ ਨੇ ਪੰਡਿਤ ਨੇ ਕਸ਼ਮੀਰੀ, ਸਿੱਖਾਂ ਦੇ ਮਨਾਂ ਵਿੱਚ ਸ਼ੰਕੇ ਪੈਦਾ ਕਰਕੇ ਉਹਨਾਂ ਨੂੰ ਗੁਰੂ ਦੀ ਮੱਤ ਅਤੇ ਸਿੱਖੀ ਤੋਂ ਹਟਾ ਰਹੇ ਨੇ।
ਸ਼੍ਰੀ ਅਰਜਨ ਸੁਣ ਸਭਾ ਮਜਾਰਾ ਮਾਧੋ ਸੋਢੀ ਨਿਕਟ ਹਕਾਰਾ।
ਸਤਿਗੁਰਾਂ ਨੇ ਬਚਨ ਸੁਣਿਆ ਕਿ ਕਸ਼ਮੀਰ 'ਚ ਇਸ ਤਰ੍ਹਾਂ ਹੋ ਰਿਹਾ ਹੈ, ਤੋ ਮਹਾਰਾਜ ਜੀ ਦਾ ਇੱਕ ਸਿੱਖ ਸੀ, ਇਹਦਾ ਨਾਂ ਸੀ ਭਾਈ ਮਾਧੋ, ਇਹ ਜਾਤੀ ਕਰਕੇ ਸੋਢੀ ਸੀ। ਭਾਈ ਮਾਧੋ ਸੋਢੀ ਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ।
ਸ਼੍ਰੀ ਮੁਖ ਤੇ ਫੁਰਮਾਨ ਕੀਨਾ ਗੁਰਮਤ ਮੈਂ ਤੂੰ ਐ ਪ੍ਰਵੀਨਾ।
ਭਾਈ ਮਾਧੋ ਬੜੀ ਭਗਤੀ ਭਾਵਨਾ ਵਾਲਾ ਸਿੱਖ ਸੀ। ਰਹਿਰਾਜ ਸਾਹਿਬ ਦੇ ਪਾਵਨ ਸ਼ਬਦ 'ਚ ਭਾਈ ਇਸੇ ਮਾਧੋ ਨੂੰ ਮਹਾਰਾਜ ਜੀ ਨੇ ਸੰਬੋਧਨ ਕਰਕੇ ਕਿਹਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇਹ ਭਾਈ ਮਾਧੋ ਉਹ ਸੀ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ, ਭਾਈ ਮਾਧੋ ਤੂੰ ਗੁਰਸਿੱਖੀ ਵਿੱਚ ਬੜਾ ਪ੍ਰਵੀਨ ਹੈ, ਤੂੰ ਗੁਰਮਤ ਦਾ ਧਾਰਨੀ ਹੈ, ਤੈਨੂੰ ਪਤਾ ਕਿ ਗੁਰਮਤ ਕੀ ਹੈ, ਗੁਰਸਿੱਖੀ ਕੀ ਹੈ।
ਅਬ ਹਮ ਤੋ ਇਹ ਬਚਨ ਕੇ ਮਾਈ ਭਾਈ ਸ਼ਕਤ ਮਿਟੈ ਕਬ ਨਾਈ।
ਭਾਈ ਮਾਧੋ ਅਸੀਂ ਤੇਰੇ ਬਚਨਾਂ ਦੇ ਵਿੱਚ ਅੱਜ ਤੋਂ ਬਾਅਦ ਆਪਣੀ ਸ਼ਕਤੀ ਪਾਉਂਦੇ ਹਾਂ। ਜਿਹੜਾ ਬਚਨ ਤੂੰ ਆਪਣੀ ਰਸਨਾ ਤੋਂ ਕਰੇਗਾ, ਤੇਰੇ ਬਚਨ ਨੂੰ ਕੋਈ ਵੀ ਹਟਾ ਨਹੀਂ ਸਕੇਗਾ। ਤੇਰੇ ਬਚਨਾਂ ਵਿੱਚ ਸਾਡੀ ਸ਼ਕਤੀ ਹੈ, ਤੇਰੇ ਬਚਨਾਂ ਵਿੱਚ ਸਾਡੀ ਸੱਤਾ ਹੈ, ਤੇਰੇ ਬਚਨਾਂ 'ਚ ਅਸੀਂ ਖੁਦ ਵਰਤਾਂਗੇ। ਜੋ ਬਚਨ ਤੁਸੀਂ ਆਪਣੀ ਰਸਨਾ ਤੋਂ ਕਰੋਗੇ, ਉਹਨਾਂ ਬਚਨਾਂ ਨੂੰ ਕੋਈ ਹਟਾਉਣ ਦੀ ਤਾਕਤ ਨਹੀਂ ਰੱਖੇਗਾ।
ਪਰਬਤ ਵਿਖੇ ਦੇਸ਼ ਕਸ਼ਮੀਰ ਸਿੱਖੀ ਜਾਏ ਦ੍ਰਿੜਾ ਵੋ ਤੀਰ।
ਪਰਬਤ ਦੇ ਇਲਾਕੇ ਵਿੱਚ, ਪਹਾੜਾਂ ਦੇ ਇਲਾਕੇ ਵਿੱਚ, ਕਸ਼ਮੀਰ ਦਾ ਇਲਾਕਾ ਹੈ, ਉੱਥੇ ਤੁਸੀਂ ਜਾਓ ਅਤੇ ਉੱਥੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ, ਕਿਉਂਕਿ ਉੱਥੋਂ ਦੇ ਕਸ਼ਮੀਰੀ ਪੰਡਿਤ ਸਿੱਖਾਂ ਨੂੰ ਸਿੱਖੀ ਤੋਂ ਤੋੜ ਰਹੇ ਨੇ, ਸਿੱਖਾਂ ਦੇ ਅੰਦਰ ਵਹਿਮ ਭਰਮ ਪੈਦਾ ਕਰ ਰਹੇ ਨੇ, ਉਹਨਾਂ ਅੰਦਰ ਤਰਕਾਂ ਕੁਤਰਕਾਂ ਪੈਦਾ ਕਰ ਰਹੇ ਨੇ। ਭਾਈ ਮਾਧੋ ਜੀ, ਅਸੀਂ ਤੁਹਾਡੇ ਬਚਨਾਂ 'ਚ ਸੱਤਿਆ ਦਿੰਦੇ ਹਾਂ, ਤੁਸੀਂ ਕਸ਼ਮੀਰ ਜਾਓ ਔਰ ਉੱਥੇ ਜਾ ਕੇ ਸਿੱਖੀ ਦ੍ਰਿੜ ਕਰਾਓ, ਗੁਰਸਿੱਖਾਂ ਦੇ ਅੰਦਰ ਗੁਰਸਿੱਖੀ ਦੀ ਮਰਿਆਦਾ ਦ੍ਰਿੜ ਕਰਵਾਓ।
ਗੁਰਮਤ ਕੋ ਕੀਜੈ ਵਿਸਤਾਰ, ਸਿਮਰੈ ਸਤਨਾਮ ਸੁਖ ਸਾਰ।
ਜਾ ਕੇ ਗੁਰਮਤ ਦਾ ਵਿਸਥਾਰ ਕਰੋ, ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ ਕਰੋ, ਤਾਂ ਜੋ ਉੱਥੋਂ ਦੇ ਲੋਕਾਂ ਨੂੰ ਤੁਸੀਂ ਪਰਮੇਸ਼ਰ ਦੇ ਨਾਮ ਦੇ ਸਿਮਰਨ ਵਿੱਚ ਲਾਓ। ਉਹਨਾਂ ਨੂੰ ਕਹੋ ਜਾ ਕੇ ਕਿ ਭਾਈ ਨਾਮ ਸਿਮਰੋ, ਕਿਉਂਕਿ ਨਾਮ ਦੇ ਸਿਮਰਨ ਵਿੱਚੋਂ ਹੀ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣੇ ਨੇ। ਜਿੰਨੇ ਸੁੱਖ ਨੇ ਉਹ ਪਰਮੇਸ਼ਰ ਦੇ ਨਾਮ 'ਚੋਂ ਤੁਹਾਨੂੰ ਪ੍ਰਾਪਤ ਹੋਣੇ ਨੇ। ਇਹ ਮਰਿਆਦਾ, ਇਹ ਰੀਤ ਜਾ ਕੇ ਉੱਥੋਂ ਦੇ ਸਿੱਖਾਂ 'ਚ ਦ੍ਰਿੜ ਕਰਾਓ।
ਸੁਣ ਮਾਧੋ ਪੁਨ ਬਾਕ ਬਖਾਨੇ, ਤਾਂ ਭਗਤ ਕੋ ਬਿਪਰ ਨਾ ਜਾਣੇ।
ਭਾਈ ਮਾਧੋ ਜੀ ਕਹਿਣ ਲੱਗੇ, ਸਤਿਗੁਰੂ ਜੀ, ਜਿਹੜੇ ਉੱਥੇ ਦੇ ਬ੍ਰਾਹਮਣ ਲੋਕ ਨੇ, ਕਸ਼ਮੀਰ ਦੇ ਰਹਿਣ ਵਾਲੇ ਮਹਾਰਾਜ, ਉਹ ਭਗਤੀ ਨਹੀਂ ਜਾਣਦੇ, ਉਹਨਾਂ ਨੂੰ ਭਗਤੀ ਦਾ ਨਹੀਂ ਪਤਾ ਕਿ ਪਰਮੇਸ਼ਰ ਦੀ ਭਗਤੀ ਕੀ ਹੈ, ਉਹ ਪਰਮੇਸ਼ਰ ਦੀ ਭਗਤੀ ਤੋਂ ਵਿਹੂਣੇ ਹਨ।
ਕਰਮ ਕਾਂਡ ਮੈਂ ਸੋ ਲਪਟਾਏ, ਨੈ ਉਪਾਸ਼ਨਾ ਮਨ ਮੈਂ ਲਿਆਏ।
ਮਹਾਰਾਜ, ਉਹ ਕਰਮ ਕਾਂਡ ਦੇ ਵਿੱਚ ਲਪਟੇ ਹੋਏ ਨੇ, ਕਰਮ ਕਾਂਡਾਂ ਨੂੰ ਅਹਿਮੀਅਤ ਦਿੰਦੇ ਨੇ, ਭਗਤੀ ਉਹਨਾਂ ਨੇ ਛੱਡੀ ਹੋਈ ਹੈ, ਔਰ ਉਹ ਕਰਮ ਕਾਂਡ ਹੀ ਕਮਾਉਂਦੇ ਨੇ, ਉਪਾਸ਼ਨਾ ਵਾਲੇ ਪਾਸੇ ਆਪਣਾ ਮਨ ਲੈ ਕੇ ਨਹੀਂ ਆਉਂਦੇ।
ਕਹੋ ਗੁਰੂ ਸੋ ਭਗਤੀ ਜਾਣੈ, ਨਹੀਂ ਕਮਾਵਤ ਜਿਮ ਅਨਜਾਨੈ।
ਮਹਾਰਾਜ ਜੀ ਕਹਿੰਦੇ, ਭਾਈ ਮਾਧੋ ਜੀ ਜਾਓ, ਜਦੋਂ ਤੁਸੀਂ ਉੱਥੇ ਜਾਓਗੇ, ਜਿਹੜੇ ਪਰਮੇਸ਼ਰ ਦੀ ਭਗਤੀ ਨਹੀਂ ਨਾ ਜਾਣਦੇ, ਉਹ ਵੀ ਜਾਣਨ ਲੱਗ ਪੈਣਗੇ ਕਿ ਪਰਮੇਸ਼ਰ ਦੀ ਭਗਤੀ ਕੀ ਹੈ।
ਪਹੁੰਚੈ ਜਬ ਤੁਵ ਦਰਸ਼ਨ ਪੈ, ਹਿਰਦੇ ਉਪਾਸ਼ਨ ਕੋ ਉਪਜੈ।
ਤੁਸੀਂ ਉੱਥੇ ਜਾ ਕੇ ਪਹੁੰਚੋਗੇ, ਤੁਹਾਡੇ ਦਰਸ਼ਨ ਕਰਨਗੇ ਉੱਥੋਂ ਦੇ ਲੋਕ, ਉੱਥੋਂ ਦੇ ਕਸ਼ਮੀਰੀ ਪੰਡਿਤ ਤੁਹਾਡੇ ਦਰਸ਼ਨ ਕਰਨਗੇ, ਅਤੇ ਉਹਨਾਂ ਅੰਦਰ ਪਰਮੇਸ਼ਰ ਦੀ ਉਪਾਸ਼ਨਾ ਪੈਦਾ ਹੋ ਜਾਏਗੀ, ਉਹਨਾਂ ਅੰਦਰ ਪਰਮੇਸ਼ਰ ਦੀ ਭਗਤੀ, ਤੁਹਾਡੇ ਦਰਸ਼ਨ ਕਰਕੇ ਹੀ ਉਹਨਾਂ ਅੰਦਰ ਪ੍ਰਭੂ ਭਗਤੀ ਪੈਦਾ ਹੋਵੇਗੀ।
ਸੰਸਕ੍ਰਿਤ ਜਿਮ ਬਿਪਰਨ ਪਿਆਰੀ, ਪਠੈ ਸੁਨੈ ਮਾਨੈ ਉਰਧਾਰੇ।
ਜਿਵੇਂ ਬ੍ਰਾਹਮਣ ਲੋਕਾਂ ਨੂੰ ਸੰਸਕ੍ਰਿਤ ਬੜੀ ਪਿਆਰੀ ਲੱਗਦੀ ਹੈ ਨਾ, ਉਹ ਕਹਿੰਦੇ ਜੀ ਸੰਸਕ੍ਰਿਤ ਦੇਵ ਬਾਣੀ ਹੈ, ਇਹ ਦੇਵਤਿਆਂ ਦੀ ਬਾਣੀ ਹੈ, ਅਤੇ ਉਹ ਸੰਸਕ੍ਰਿਤ ਨੂੰ ਹੀ ਬੜੇ ਪਿਆਰ ਨਾਲ ਪੜ੍ਹਦੇ ਨੇ, ਸੁਣਦੇ ਨੇ।
ਤਿਮ ਸਿੱਖਣ ਕੋ ਸਤਿਗੁਰ ਬਾਣੀ, ਸੁਣਤ ਸ਼ਰੋਣ ਜੇ ਮਤ ਹਰ ਖਾਨੇ।
ਜਿਵੇਂ ਬ੍ਰਾਹਮਣਾਂ ਨੂੰ ਸੰਸਕ੍ਰਿਤ ਬੜੀ ਪਿਆਰੀ ਲੱਗਦੀ ਹੈ, ਉਹ ਸੰਸਕ੍ਰਿਤ ਨੂੰ ਪੜ੍ਹਦੇ ਸੁਣਦੇ ਨੇ, ਇਸੇ ਤਰ੍ਹਾਂ ਗੁਰੂ ਕੇ ਸਿੱਖਾਂ ਨੂੰ ਗੁਰੂ ਕੀ ਬਾਣੀ ਬੜੀ ਪਿਆਰੀ ਹੈ, ਉਹ ਗੁਰਬਾਣੀ ਪੜ੍ਹਦੇ ਨੇ, ਗੁਰਬਾਣੀ ਹੀ ਸੁਣਦੇ ਨੇ, ਗੁਰਬਾਣੀ ਦੇ ਨਾਲ ਹੀ ਉਹਨਾਂ ਦੀ ਸੁਰਤ ਜੁੜੀ ਹੋਈ ਹੈ, ਉਹਨਾਂ ਦਾ ਅਵਸਥਾ ਭਾਵ ਹੀ ਇਹੋ ਜਿਹਾ ਕਿ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹੂੰ। ਗੁਰਬਾਣੀ ਤੋਂ ਬਿਨਾਂ ਉਹ ਰਹਿ ਹੀ ਨਹੀਂ ਸਕਦੇ।
ਲੇ ਗੁਰ ਆਏ ਸੋ ਹੈ ਕਰ ਤਿਆਰੀ, ਗਮਨਿਓ ਗੁਰਮਤ ਦੇਨ ਪਹਾੜੇ।
ਭਾਈ ਮਾਧੋ ਜੀ ਨੇ ਗੁਰੂ ਕੀ ਆਗਿਆ ਲਈ, ਸਤਿਗੁਰਾਂ ਦੀ ਆਗਿਆ ਨੂੰ ਸੀਸ ਤੇ ਪ੍ਰਵਾਨ ਕਰਕੇ ਭਾਈ ਮਾਧੋ ਜੀ ਪਹਾੜੀਆਂ ਦੇ ਉਹਨਾਂ ਇਲਾਕਿਆਂ ਦੇ ਰਹਿਣ ਵਾਲੇ ਲੋਕਾਂ ਨੂੰ, ਜਿਹੜੇ ਕਸ਼ਮੀਰ ਦੇ ਇਲਾਕੇ 'ਚ ਰਹਿਣ ਵਾਲੇ ਸਨ, ਪਹਾੜਾਂ 'ਚ ਰਹਿਣ ਵਾਲੇ ਸਨ, ਉਹਨਾਂ ਨੂੰ ਗੁਰਮਤਿ ਦੀ ਰੀਤ ਦ੍ਰਿੜ ਕਰਾਉਣ ਵਾਸਤੇ ਭਾਈ ਮਾਧੋ ਜੀ ਗੁਰੂ ਆਗਿਆ ਲੈ ਕੇ ਚੱਲੇ ਨੇ।
ਗੁਰ ਸ਼ਬਦਨ ਕੀ ਪੋਥੀ ਲੀਨ, ਅਰਥ ਕਰਨ ਮੈਂ ਸੁਮਤ ਪ੍ਰਬੀਨ।
ਭਾਈ ਮਾਧੋ ਨੇ ਗੁਰਬਾਣੀ ਦੇ ਜਿਹੜੇ ਸ਼ਬਦ ਸੀ, ਗੁਰਬਾਣੀ ਦੇ ਸ਼ਬਦਾਂ ਦੀ ਪੋਥੀ ਲੈ ਲਈ, ਜਿਹਦੇ 'ਚ ਬਹੁਤ ਸਾਰੇ ਸ਼ਬਦ ਸਤਿਗੁਰਾਂ ਦੀ ਬਾਣੀ ਦੇ ਲਿਖੇ ਹੋਏ ਸੀ, ਕਿਉਂਕਿ ਭਾਈ ਮਾਧੋ ਜੀ ਗੁਰਬਾਣੀ ਦੀ ਕਥਾ ਬੜੀ ਸੋਹਣੀ ਕਰਦੇ ਸਨ, ਅਤੇ ਜਦੋਂ ਕਥਾ ਕਰਦੇ ਸੀ ਸੁਣਨ ਵਾਲਿਆਂ 'ਤੇ ਵੀ ਅਸਰ ਹੁੰਦਾ ਸੀ, ਜੀਵਨ ਕਮਾਇਆ ਹੋਇਆ ਸੀ। ਤੋ ਭਾਈ ਮਾਧੋ ਜੀ ਨੇ ਗੁਰਬਾਣੀ ਦੀ ਪੋਥੀ ਲੈ ਲਈ, ਅਤੇ ਗੁਰਬਾਣੀ ਦੀ ਉਹ ਪੋਥੀ ਲੈ ਕੇ ਜੋ ਸ਼ਬਦਾਂ ਦੀ ਅਰਥ ਕਰਨ ਵਾਸਤੇ ਪੋਥੀ ਨਾਲ ਲੈ ਲਈ।
ਪੁਰ ਮੈਂ ਕਰਿਓ ਜਾਏ ਕਿਤ ਡੇਰਾ, ਉਪਦੇਸ਼ਨ ਲੱਗਿਓ ਜਿਸ ਬੇਰਾ।
ਕਸ਼ਮੀਰ ਦੇ ਇਲਾਕੇ 'ਚ ਭਾਈ ਮਾਧੋ ਜੀ ਪਹੁੰਚੇ, ਉੱਥੇ ਇੱਕ ਨਗਰ ਵਿੱਚ ਜਾ ਕੇ ਭਾਈ ਮਾਧੋ ਨੇ ਡੇਰਾ ਕੀਤਾ, ਅਤੇ ਜਾ ਕੇ ਗੁਰਸਿੱਖੀ ਦੇ ਪ੍ਰਚਾਰ ਦੀ ਮੁਹਿੰਮ ਪ੍ਰਾਰੰਭ ਕਰ ਦਿੱਤੀ, ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ, ਗੁਰਬਾਣੀ ਦਾ ਉਪਦੇਸ਼। ਇਹ ਨਹੀਂ ਵੇਖਿਆ ਕਿ ਪਹਿਲਾਂ ਬੰਦਾ ਇਕੱਠ ਕਰੀਏ, ਅਸੀਂ ਵੱਡਾ ਇਕੱਠ ਹੋਵੇਗਾ ਫਿਰ ਉਪਦੇਸ਼ ਦੇਵਾਂਗੇ। ਜੇ 10-20 ਬੰਦੇ ਆਏ ਨੇ ਤਾਂ ਵੀ ਗੁਰੂ ਕੀ ਬਾਣੀ ਦੀ ਕਥਾ ਸ਼ੁਰੂ ਕਰ ਦਿੱਤੀ ਕਿ ਅੱਜ 20 ਆਏ ਨੇ, ਇਹ ਸੁਣ ਕੇ ਜਾਣਗੇ, ਹੋਰ ਕੱਲ੍ਹ ਨੂੰ 20 ਨੂੰ ਲੈ ਕੇ ਆਉਣਗੇ। ਇਹੋ ਜਿਹੀ ਭਾਵਨਾ ਨਾਲ ਭਾਈ ਮਾਧੋ ਜੀ ਨੇ ਗੁਰਸਿੱਖੀ ਦੇ ਪ੍ਰਚਾਰ ਦੀ ਮੁਹਿੰਮ ਆਰੰਭ ਕੀਤੀ ਔਰ ਗੁਰੂ ਉਪਦੇਸ਼ ਸੰਗਤ ਨੂੰ ਸੁਣਾਉਣਾ ਸ਼ੁਰੂ ਕੀਤਾ ਹੈ।
ਮਿਲ ਪੰਡਿਤ ਮਾਧੋ ਟਿਗ ਆਏ, ਪਾਖਾ ਕੀ ਨਾ ਕਥਾ ਹਮ ਪਾਏ।
ਜਿਹੜੇ ਪੰਡਿਤ ਸੀ ਉੱਥੋਂ ਦੇ, ਜਿਹੜੇ ਤਰਕ ਕਰਨ ਵਾਲੇ ਕਸ਼ਮੀਰੀ ਬ੍ਰਾਹਮਣ, ਉਹ ਇਕੱਠੇ ਹੋ ਕੇ ਆ ਗਏ ਭਾਈ ਮਾਧੋ ਕੋਲ। ਭਾਈ ਮਾਧੋ ਕੋਲ ਆ ਕੇ ਕਹਿਣ ਲੱਗੇ, ਜੀ ਜਿਹੜੀ ਤੁਸੀਂ ਇਹ ਗੁਰਬਾਣੀ ਦੀ ਕਥਾ ਕਰਦੇ ਹੋ, ਇਹ ਨਹੀਂ ਸਾਨੂੰ ਚੰਗੀ ਲੱਗਦੀ। ਇਹ ਤਾਂ ਭਾਖਾ ਦੀ ਜਿਹੜੀ ਤੁਸੀਂ ਕਥਾ ਕਰਦੇ ਹੋ, ਦੇਸ਼ ਭਾਖਾ ਬੋਲੀ ਦੀ ਕਥਾ ਕਰਦੇ ਹੋ, ਇਹ ਤਾਂ ਕਿਸੇ ਬੰਦੇ ਦੀ ਕਿਰਤ ਹੈ, ਇਨਸਾਨ ਦੀ ਕਿਰਤ ਬਾਣੀ ਹੈ, ਇਹਦੀ ਤੁਸੀਂ ਜਿਹੜੀ ਕਥਾ ਕਰਦੇ ਹੋ, ਇਹ ਕਥਾ ਸਾਨੂੰ ਚੰਗੀ ਨਹੀਂ ਲੱਗਦੀ।
ਸੁਰਬਾਣੀ ਤਜ ਕਿਮ ਇਹ ਧਾਰੈ,
ਅਸੀਂ ਜਿਹੜੀ ਦੇਵਤਿਆਂ ਦੀ ਬਾਣੀ ਹੈ ਸੰਸਕ੍ਰਿਤ, ਉਹਨੂੰ ਛੱਡ ਕੇ ਇਹ ਬਾਣੀ ਕਿਵੇਂ ਧਾਰਨ ਕਰੀਏ ਜਿਹੜੀ ਤੁਸੀਂ ਉਚਾਰਦੇ ਹੋ। ਅਸੀਂ ਤਾਂ ਦੇਵ ਬਾਣੀ, ਕਿਉਂਕਿ ਇੱਕ ਦੇਵਤਿਆਂ ਦੀ ਬਾਣੀ, ਇੱਕ ਕਿਸੇ ਸਧਾਰਨ ਜੇ ਬੰਦੇ ਦੀ ਬਾਣੀ, ਕਿੰਨਾ ਫਰਕ ਹੈ। ਕਸ਼ਮੀਰੀ ਪੰਡਿਤਾਂ ਦੇ ਮਨ ਦੇ ਵਿੱਚ ਇਹ ਵਹਿਮ ਪਿਆ ਹੋਇਆ ਸੀ ਕਿ ਅਸੀਂ ਦੇਵਤਿਆਂ ਦੀ ਬਾਣੀ ਪੜ੍ਹਦੇ ਹਾਂ, ਦੇਵਤਿਆਂ ਦੀ ਬਾਣੀ ਛੱਡ ਕੇ ਅਸੀਂ ਇਹ ਬਾਣੀ ਕਿਵੇਂ ਪੜ੍ਹ ਸਕਦੇ ਹਾਂ।
ਆਵਤ ਇਮ੍ਰਿਦੈ ਹਮਾਰੇ,
ਇਹ ਗੱਲ ਨਹੀਂ ਸਾਡੇ ਮਨ ਨੂੰ ਚੰਗੀ ਲੱਗਦੀ, ਆਹ ਗੱਲ ਸਾਡੇ ਮਨ ਨੂੰ ਨਹੀਂ ਪਾਉਂਦੀ ਕਿ ਅਸੀਂ ਦੇਵ ਬਾਣੀ ਛੱਡ ਕੇ ਇਹ ਬਾਣੀ ਪੜ੍ਹੀਏ।
ਸੁਣ ਮਾਧੋ ਤਬ ਜੁਗਤ ਬਖਾਨੀ, ਜਿਸ ਨਾਲ ਲਾਗੀ ਖੁਦਾ ਮਹਾਨੀ।
ਸੁਣ ਕੇ ਭਾਈ ਮਾਧੋ ਜੀ ਬੋਲੇ ਤੇ ਜੁਗਤੀ ਦੱਸੀ ਉਹਨਾਂ ਕਸ਼ਮੀਰੀ ਪੰਡਿਤਾਂ ਨੂੰ ਸਮਝਾਉਣ ਵਾਸਤੇ। ਕਹਿਣ ਲੱਗੇ, ਭਾਈ ਪੰਡਿਤ ਜਨੋ, ਤੁਸੀਂ ਵਿਦਵਾਨ ਲੋਕ ਹੋ, ਸੁਣੋ, ਜਿਸ ਬੰਦੇ ਨੂੰ ਭੁੱਖ ਲੱਗੀ ਹੋਵੇ ਨਾ, ਤੇ ਭੁੱਖ ਵੀ ਬੜੀ ਡਾਢੀ ਲੱਗੀ ਹੋਵੇ, ਇਨਸਾਨ ਨੂੰ ਬੜੀ ਡਾਢੀ ਭੁੱਖ, ਜਿਸ ਨਾਲ ਲੱਗੀ ਖੁਦਾ ਮਹਾਨੀ, ਜਿਸ ਬੰਦੇ ਨੂੰ ਬੜੀ ਡਾਢੀ ਜ਼ਿਆਦਾ ਭੁੱਖ ਲੱਗੀ ਹੋਵੇ।
ਸੋ ਜੇ ਪ੍ਰਤੀਖੈ ਕੰਚਨ ਬਾਸਨ,
ਹੁਣ ਉਹ ਬੰਦਾ ਉਡੀਕ ਕਰਨ ਲੱਗੇ ਕਿ ਮੈਂ ਤਾਂ ਸੋਨੇ ਦੇ ਭਾਂਡੇ 'ਚ ਪਾ ਕੇ ਰੋਟੀ ਖਾਣੀ, ਅਤੇ ਸੋਨੇ ਦਾ ਬਰਤਨ ਆਏਗਾ ਤਾਂ ਮੈਂ ਉਹਦੇ 'ਚ ਪਾ ਕੇ ਪ੍ਰਸ਼ਾਦਾ ਰੋਟੀ ਛਕਣੀ ਹੈ।
ਕਰੈ ਯਤਨ ਤੇ ਪੂਜੈ ਆਸਨਾ,
ਉਹ ਯਤਨ ਕਰੀ ਜਾਵੇ ਕਿ ਸੋਨੇ ਦਾ ਭਾਂਡਾ ਆਵੇ ਤਾਂ ਉਹਦੇ 'ਚ ਮੈਂ ਰੋਟੀ ਪ੍ਰਸ਼ਾਦਾ ਪਾਵਾਂ ਅਤੇ ਖਾਵਾਂ। ਕਹਿੰਦੇ ਨਾ ਭਾਂਡਾ ਸੋਨੇ ਦਾ ਆਵੇ ਅਤੇ ਨਾ ਉਹਨੂੰ ਰੋਟੀ ਖਾਣ ਨੂੰ ਨਸੀਬ ਹੋਵੇ।
ਪ੍ਰਾਨ ਹਨ ਤਬ ਲੋਏ ਜਾਤ,
ਉਹਨੇ ਨੂੰ ਸੋਨੇ ਦੇ ਬਰਤਨ ਨੂੰ ਉਡੀਕਦਿਆਂ ਭੁੱਖ ਨਾਲ ਉਹਦੇ ਨਿਕਲ ਜਾਣ ਪ੍ਰਾਣ। ਸੋਨੇ ਦੇ ਭਾਂਡੇ ਦੀ ਉਡੀਕ ਕਰਦਿਆਂ ਸੋਨੇ ਦਾ ਭਾਂਡਾ ਆਵੇ ਨਾ, ਰੋਟੀ ਉਹਨੂੰ ਖਾਣ ਨੂੰ ਮਿਲੇ ਨਾ, ਤੇ ਉਡੀਕ ਕਰਦਿਆਂ ਕਰਦਿਆਂ ਉਹਦੇ ਪ੍ਰਾਣ ਨਿਕਲ ਜਾਣ,
ਬਿਨ ਤਿਸ ਮਿਲੇ ਨਾ ਭੋਜਨ ਖਾਤ।
ਕਹਿੰਦੇ ਫਿਰ ਉਹਨੂੰ ਭੋਜਨ ਵੀ ਖਾਣ ਨੂੰ ਨਾ ਪ੍ਰਾਪਤ ਹੋਵੇ ਤੇ ਭੋਜਨ ਤੋਂ ਬਿਨਾਂ ਉਹਦੇ ਪ੍ਰਾਣ ਖਤਮ ਹੋ ਜਾਣ, ਉਹਦੇ ਪ੍ਰਾਣਾਂ ਦਾ ਅੰਤ ਹੋ ਜਾਵੇ।
ਦੂਸਰ ਛੁਦਤ ਆਹਾਰ ਨਿਹਾਰਾ ਜਿਸ ਕਿਸ ਬਾਸਨ ਸੁਰ ਸੁੱਚ ਮੈਂ ਧਾਰਾ।
ਉਹ ਸੀ ਜਿਹੜੇ ਸੋਨੇ ਦੇ ਭਾਂਡੇ ਉਡੀਕਦੇ ਰਹੇ, ਉਹ ਮਰ ਗਏ, ਉਹਨਾਂ ਨੂੰ ਰੋਟੀ ਖਾਣ ਨੂੰ ਨਹੀਂ ਮਿਲੀ, ਉਹਨਾਂ ਦੀ ਮੌਤ ਹੋ ਗਈ ਰੋਟੀ ਤੋਂ ਬਿਨਾਂ। ਤੇ ਦੂਜੇ ਸੀ ਜਿਹਨਾਂ ਨੂੰ ਭੁੱਖ ਲੱਗੀ, ਉਹਨਾਂ ਨੇ ਵੇਖਿਆ ਉਹਨਾਂ ਨੂੰ ਜਿਹੜਾ ਕੋਈ ਭਾਂਡਾ ਦਿਸਿਆ, ਚਾਹੇ ਮਿੱਟੀ ਦਾ ਸੀ, ਲੋਹੇ ਦਾ ਸੀ, ਕਿਸੇ ਵੀ ਪ੍ਰਕਾਰ ਦਾ ਬਰਤਨ, ਪਰ ਹੋਵੇ ਸੁੱਚਾ। ਉਹਨੇ ਜਦੋਂ ਕਿਸੇ ਪ੍ਰਕਾਰ ਦਾ ਕੋਈ ਸੁੱਚਾ ਬਰਤਨ ਕਿਸੇ ਵੀ ਧਾਤ ਦਾ, ਕਿਸੇ ਵੀ ਚੀਜ਼ ਦਾ ਬਣਿਆ ਹੋਇਆ ਵੇਖਿਆ, ਉਹਦੇ ਚ ਪ੍ਰਸ਼ਾਦਾ ਪਾ ਕੇ ਛਕ ਲਿਆ।
ਅਚੈ ਆਨੰਦ ਹੋਏ ਕਰ ਜੀਵਤ ਸਰਬ ਪਾਂਤ ਕੋ ਸਮਰਤ ਥੀਵਤ।
ਉਸ ਭੋਜਨ ਨੂੰ ਖਾ ਕੇ ਆਨੰਦਿਤ ਹੋ ਜਾਂਦਾ ਤੇ ਉਹਦਾ ਜੀਵਨ ਬਣਿਆ ਰਹਿੰਦਾ, ਉਹ ਉਡੀਕ ਨਹੀਂ ਕਰਦਾ ਸੋਨੇ ਦੇ ਭਾਂਡੇ ਦੀ। ਉਹਨੂੰ ਜਿਹੜਾ ਕੋਈ ਭਾਂਡਾ ਮਿਲਿਆ ਉਸੇ ਭਾਂਡੇ ਵਿੱਚ ਪਾ ਕੇ ਉਹਨੇ ਪ੍ਰਸ਼ਾਦਾ ਪਾਣੀ ਜਿਹੜਾ ਸੀ ਉਹ ਬੜੇ ਆਨੰਦ ਨਾਲ ਛਕ ਲਿਆ, ਤੇ ਛਕਣ ਤੋਂ ਬਾਅਦ ਉਹਦਾ ਹਿਰਦਾ ਆਨੰਦਿਤ ਹੋ ਗਿਆ, ਉਹਨੂੰ ਸਰਵ ਪ੍ਰਕਾਰ ਕਰਕੇ ਜੀਵਨ ਦੀ ਪ੍ਰਾਪਤੀ ਹੋ ਗਈ।
ਮਹਾ ਜਤਨ ਤੇ ਲੈ ਸੁਰਬਾਨੀ ਪੁਨ ਹੰਕਾਰ ਹੋ ਤੁਰ ਆਨੀ।
ਮਹਾਰਾਜ ਜੀ ਕਹਿੰਦੇ ਜਿਹੜੀ ਤੁਹਾਡੀ ਇਹ ਸੰਸਕ੍ਰਿਤ, ਇਹ ਤਾਂ ਉਹ ਗੱਲ ਹੋਈ ਕਿ ਸੋਨੇ ਦਾ ਭਾਂਡਾ ਉਡੀਕਦੇ ਰਹੇ, ਜਦੋਂ ਆਏਗਾ ਇਹਦੇ ਵਿੱਚ ਗਿਆਨ ਪਾ ਕੇ ਫਿਰ ਖਾਵਾਂਗੇ। ਉਹਨੇ ਨੂੰ ਪ੍ਰਾਣ ਖਤਮ ਹੋ ਜਾਂਦੇ ਨੇ, ਨਾ ਸੰਸਕ੍ਰਿਤ ਪੜ੍ਹਨੀ ਆਵੇ ਅਤੇ ਨਾ ਗਿਆਨ ਦੀ ਪ੍ਰਾਪਤੀ ਹੋਵੇ, ਗਿਆਨ ਤੋਂ ਬਿਨਾਂ ਹੀ ਸਾਰਾ ਜਨਮ ਗਵਾ ਲਿਆ। ਮਹਾਰਾਜ ਕਹਿੰਦੇ ਜਿਹੜੀ ਇਹ ਤੁਹਾਡੀ ਸੁਰ ਬਾਣੀ ਹੈ ਨਾ ਸੰਸਕ੍ਰਿਤ ਦੇਵ ਬਾਣੀ, ਇਹਨੂੰ ਪੜ੍ਹਨਾ ਬੜਾ ਔਖਾ ਹੈ, ਇਹਨੂੰ ਪੜ੍ਹਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਅਤੇ ਫਿਰ ਜੇ ਇਹਨੂੰ ਕੋਈ ਪੜ੍ਹ ਲੈਂਦਾ ਹੈ ਅਤੇ ਪੜ੍ਹ ਕੇ ਉਹਦੇ ਮਨ 'ਚ ਹੰਕਾਰ ਹੋ ਜਾਂਦਾ ਕਿ ਮੈਂ ਸੰਸਕ੍ਰਿਤ ਪੜ੍ਹਿਆ ਹੋਇਆ। ਸੰਸਕ੍ਰਿਤ ਪੜ੍ਹੇ ਹੋਏ ਜਿਹੜੇ ਵਿਦਵਾਨ ਆਮ ਕਰਕੇ ਮਿਲਦੇ ਨੇ ਉਹਨਾਂ 'ਚ ਹੰਕਾਰ ਹੀ ਹੁੰਦਾ, ਅਧਿਕਾਂ ਵਿੱਚ, ਸਾਰਿਆਂ ਵਿੱਚ ਤਾਂ ਨਹੀਂ, ਪਰ ਬਹੁਤੇ ਜਿਹੜੇ ਮਿਲਦੇ ਨੇ ਉਹਨਾਂ 'ਚ ਹੰਕਾਰ ਹੀ ਹੁੰਦਾ ਕਿ ਮੈਂ ਸੰਸਕ੍ਰਿਤ ਪੜ੍ਹਿਆ ਹੋਇਆ। ਕਿਸੇ ਨੇ ਫਾਰਸੀ ਅਰਬੀ ਪੜ੍ਹੀ ਹੋਵੇ ਉਹਨਾਂ ਨੂੰ ਆਪਣੀ ਫਾਰਸੀ ਅਰਬੀ ਪੜ੍ਹੀ ਦਾ ਬੜਾ ਮਾਣ ਹੁੰਦਾ ਕਿ ਮੈਂ ਇਹ ਵਿੱਦਿਆ ਪੜ੍ਹੀ ਹੋਈ। ਮਹਾਰਾਜ ਭਾਈ ਮਾਧੋ ਜੀ ਕਹਿੰਦੇ ਜਿਨ੍ਹਾਂ ਨੂੰ ਸੰਸਕ੍ਰਿਤ ਪੜ੍ਹ ਲਈ ਜਿਨ੍ਹਾਂ ਨੇ, ਉਹ ਪੜ੍ਹ ਕੇ ਫਿਰ ਆਪਣੇ ਹਿਰਦੇ 'ਚ ਹੰਕਾਰ ਧਾਰਨ ਕਰ ਲੈਂਦੇ ਹਨ।
ਸੋਈ ਭਗਤ ਗਿਆਨ ਵਿੱਚ ਭਾਖਾ ਜਿਸ ਕੋ ਮੁਕਤ ਹੋਣੇ ਅਬਲਾਖਾ।
ਮਹਾਰਾਜ ਜੀ ਕਹਿੰਦੇ ਭਾਈ ਜਿਹੜੀ ਇਹ ਗੁਰੂ ਕੀ ਬਾਣੀ ਹੈ ਇਹਦੇ ਵਿੱਚ ਵੀ ਸਤਿਗੁਰਾਂ ਨੇ ਪਰਮੇਸ਼ਰ ਦਾ ਗਿਆਨ ਲਿਖਿਆ, ਸੰਸਕ੍ਰਿਤ ਵਿੱਚ ਵੀ ਪਰਮੇਸ਼ਰ ਦਾ ਗਿਆਨ, ਪਰ ਉਹ ਬੜਾ ਡੂੰਘਾ, ਸੰਸਕ੍ਰਿਤ ਪੜ੍ਹਨੀ ਬਹੁਤ ਔਖੀ ਹੈ, ਉਹ ਕਿਸੇ ਦੇ ਕੋਲੋਂ ਪੜ੍ਹੀ ਜਾਂਦੀ ਹੈ, ਕਿਸੇ ਕੋਲੋਂ ਨਹੀਂ, ਜਿਹੜਾ ਕੋਈ ਪੜ੍ਹ ਲੈਂਦਾ ਉੱਦਾਂ ਹੰਕਾਰੀ ਹੋ ਜਾਂਦਾ। ਪਰ ਮਹਾਰਾਜ ਕਹਿੰਦੇ ਜਿਹੜੀ ਗੁਰਬਾਣੀ ਹੈ, ਭਾਈ ਮਾਧੋ ਜੀ ਕਹਿੰਦੇ ਹੇ ਪੰਡਿਤ ਜਨੋ, ਉਸ ਗੁਰਬਾਣੀ 'ਚੋਂ ਹੀ ਭਗਤੀ ਅਤੇ ਗਿਆਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਉਚਾਰਨ ਕੀਤਾ ਹੈ, ਜਿਹਦੇ ਦੁਆਰਾ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਉਰੇ ਜੀਵ ਮੋਕਸ਼ ਤੇ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ।
ਗੁਰਮਤਿ ਪਾਏ ਸੋਏ ਨਿਆਲ ਪ੍ਰਥਮ ਗਿਆਨ ਅਰਕਿਤ ਸਮਚਾਲ।
ਮਹਾਰਾਜ ਜੀ ਕਹਿੰਦੇ ਉਹ ਗੁਰਮਤਿ ਨੂੰ ਪ੍ਰਾਪਤ ਕਰਕੇ ਨਿਹਾਲ ਹੋ ਜਾਂਦਾ ਜਿਹੜਾ ਗੁਰਬਾਣੀ ਪੜ੍ਹਦਾ ਹੈ। ਗੁਰਬਾਣੀ 'ਚ ਭਗਤੀ ਹੈ, ਗੁਰਬਾਣੀ 'ਚ ਗਿਆਨ ਹੈ, ਗੁਰਬਾਣੀ 'ਚ ਵੈਰਾਗ ਹੈ, ਗੁਰਬਾਣੀ 'ਚ ਉਪਾਸ਼ਨਾ ਹੈ, ਗੁਰਬਾਣੀ 'ਚ ਤਿਆਗ ਹੈ, ਅਤੇ ਜਿਹੜਾ ਗੁਰਬਾਣੀ ਪੜ੍ਹਦਾ ਹੈ, ਮਹਾਰਾਜ ਜੀ ਕਹਿੰਦੇ ਭਾਈ ਮਾਧੋ ਜੀ ਉਹ ਗੁਰਮਤਿ ਨੂੰ ਪ੍ਰਾਪਤ ਕਰਕੇ ਨਿਹਾਲ ਹੋ ਜਾਂਦਾ ਹੈ, ਔਰ ਬ੍ਰਹਮ ਗਿਆਨ ਅਰ ਕਿਰਤ ਸਮ ਚਾਲ, ਉਹਦੇ ਅੰਦਰ ਬ੍ਰਹਮ ਗਿਆਨ ਦੀ ਉਤਪਤੀ ਹੋ ਜਾਂਦੀ ਹੈ।
ਜਿਸ ਕਿਸ ਬਾਸਨ ਰਹਿ ਪੁਨੀਤ ਅੰਗੀਕਾਰ ਹੈ ਸਭ ਤਰ ਪ੍ਰੀਤ।
ਜਿਹੜਾ ਘਿਓ ਹੈ ਉਹ ਕਿਸੇ ਵੀ ਭਾਂਡੇ 'ਚ ਰਵੇ, ਜਿਹੜੇ ਸਿਆਣੇ ਲੋਕ ਨੇ ਉਹ ਘਿਓ ਨੂੰ ਅੰਗੀਕਾਰ ਕਰਦੇ ਨੇ, ਉਹ ਇਹ ਨਹੀਂ ਵੇਖਦੇ ਕਿ ਭਾਂਡੇ ਕਿਹੜੇ 'ਚ ਪਾਇਆ ਹੋਇਆ, ਉਹ ਘਿਓ ਨੂੰ ਪਵਿੱਤਰ ਸਮਝਦੇ ਨੇ। ਇੱਦਾਂ ਬ੍ਰਹਮ ਗਿਆਨ ਜਿਹੜਾ ਹੈ ਉਹ ਗੁਰਬਾਣੀ ਦੇ ਵਿੱਚ ਹੈ, ਅਤੇ ਸਿਆਣੇ ਲੋਕ ਬ੍ਰਹਮ ਗਿਆਨ ਨੂੰ ਅੰਗੀਕਾਰ ਕਰਦੇ ਨੇ ਅਤੇ ਬ੍ਰਹਮ ਗਿਆਨ ਨੂੰ ਅੰਗੀਕਾਰ ਕਰਕੇ ਉਸ ਨੂੰ ਪ੍ਰਾਪਤ ਕਰਦੇ ਹਨ।
ਤਿਮ ਕਿਤ ਜਾਤ ਤਿਮ ਕਿਸ ਜਾਤ ਬਰਨ ਕਿਸ ਹੋਏ ਬ੍ਰਹਮ ਗਿਆਨ ਲੈ ਬੁੱਧ ਸਭ ਕੋਏ।
ਕਹਿੰਦੇ ਭਾਈ ਜਿਵੇਂ ਘਿਓ ਕਿਸੇ ਵੀ ਭਾਂਡੇ 'ਚ ਪਿਆ ਹੋਵੇ ਉਹਨੇ ਘਿਓ ਹੀ ਰਹਿਣਾ, ਇਸੇ ਤਰ੍ਹਾਂ ਗੁਰਬਾਣੀ ਨੂੰ ਪੜ੍ਹ ਕੇ ਭਾਵੇਂ ਕੋਈ ਵੀ ਜਾਤੀ ਹੈ, ਕੋਈ ਵੀ ਵਰਣ ਹੈ, ਬ੍ਰਹਮ ਗਿਆਨ ਕਿਸੇ ਦੇ ਵੀ ਵਿੱਚ ਟਿਕ ਸਕਦਾ, ਇੱਕ ਬ੍ਰਾਹਮਣ ਵਿੱਚ ਵੀ ਟਿਕ ਸਕਦਾ, ਸ਼ੂਦਰ ਵਿੱਚ ਵੀ ਆ ਸਕਦਾ, ਉਹ ਵੈਸ਼ ਵਿੱਚ ਵੀ ਪੈਦਾ ਹੋ ਸਕਦਾ, ਉਹ ਛੱਤਰੀ ਵਿੱਚ ਵੀ ਪੈਦਾ ਹੋ ਸਕਦਾ, ਮੁਸਲਮਾਨ 'ਚ ਵੀ ਪੈਦਾ ਹੋ ਸਕਦਾ। ਕਿਸੇ ਧਰਮ ਕਿਸੇ ਵਰਨ ਦੇ ਨਾਲ ਜੁੜੇ ਹੋਏ ਵਿਅਕਤੀ ਜੇ ਗੁਰਬਾਣੀ ਨੂੰ ਪੜ੍ਹਨਗੇ ਉਹਨਾਂ ਅੰਦਰ ਬ੍ਰਹਮ ਗਿਆਨ ਦੀ ਉਤਪਤੀ ਹੋਵੇਗੀ।
ਸੁਰਬਾਣੀ ਤੁਮ ਪ੍ਰਥਮ ਵਿਚਾਰੋ ਪੁਨ ਭਾਖਾ ਮੈਂ ਅਰਥੀ ਉਚਾਰੋ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਇਹ ਦੱਸੋ ਵੀ ਜਿਹੜੀ ਸੰਸਕ੍ਰਿਤ ਤੁਸੀਂ ਉਚਾਰਦੇ ਹੋ ਸਿੱਧੀ ਲੋਕਾਂ ਨੂੰ ਸੰਸਕ੍ਰਿਤ ਸੁਣਾਉਂਦੇ ਉਹਨਾਂ ਨੂੰ ਸਮਝ ਆ ਜਾਂਦੀ ਹੈ? ਭਾਈ ਮਾਧੋ ਜੀ ਕਹਿੰਦੇ, ਉਹ ਕਹਿੰਦੇ ਜੀ ਜਦੋਂ ਅਸੀਂ ਸਿੱਧੀ ਸੰਸਕ੍ਰਿਤ ਕਿਸੇ ਨੂੰ ਸੁਣਾਈਏ ਨਹੀਂ ਸਮਝ ਆਉਂਦੀ। ਕਹਿੰਦੇ ਕਿਵੇਂ ਸਮਝਾਉਂਦੇ? ਉਹ ਕਹਿੰਦੇ ਵਿਆਖਿਆ ਕਰਕੇ। ਕਹਿੰਦੇ ਵਿਆਖਿਆ ਤਾਂ ਫਿਰ ਪੰਜਾਬੀ 'ਚ ਹੀ ਕਰਦੇ ਹੋ ਨਾ ਜਾਂ ਹਿੰਦੀ 'ਚ ਹੀ ਕਰਦੇ ਹੋ, ਉਦੋਂ ਕਿਉਂ ਨਹੀਂ ਸੰਸਕ੍ਰਿਤ 'ਚ ਵਿਆਖਿਆ ਕਰਦੇ? ਕਹਿੰਦੇ ਭਾਈ ਜਿਹੜੀ ਗੁਰਬਾਣੀ ਹੈ ਇਹ ਵਿਆਖਿਆ ਹੈ, ਇਹ ਸਿੱਧੀ ਵਿਆਖਿਆ ਰੂਪ ਹੀ ਹੈ ਗੁਰਮੁਖੀ ਦੇ ਵਿੱਚ, ਤੇ ਸਾਰਿਆਂ ਨੂੰ ਗਿਆਨ ਦੇਣ ਵਾਲੀ ਹੈ।
ਭਾਖਾ ਬਿਨ ਜੋ ਕਾਮ ਤੁਹਾਰਾ ਪੂਰਨ ਭਇਓ ਨਾ ਲਿਓ ਵਿਚਾਰਾ।
ਤੁਹਾਡਾ ਜਿਹੜਾ ਕੰਮ ਹੈ ਸੰਸਕ੍ਰਿਤ, ਜਿਹੜੀ ਤੁਹਾਡੀ ਵਿੱਦਿਆ ਸੰਸਕ੍ਰਿਤ ਦੇਵ ਬਾਣੀ ਹੈ, ਜਦੋਂ ਤੱਕ ਇਹਦੀ ਤੁਸੀਂ ਭਾਖਾ ਨਹੀਂ ਕਰਦੇ, ਇਹਦੀ ਵਿਆਖਿਆ ਨਹੀਂ ਕਰਦੇ, ਉਦੋਂ ਤੱਕ ਕਿਸੇ ਨੂੰ ਸਮਝ ਨਹੀਂ ਆਉਂਦੀ। ਇਸ ਕਰਕੇ ਤੁਹਾਡੀ ਸੰਸਕ੍ਰਿਤ ਅਧੂਰੀ ਹੈ, ਇਹ ਵਿਆਖਿਆ ਤੋਂ ਬਿਨਾਂ ਅਧੂਰੀ ਹੈ, ਵਿਆਖਿਆ ਬਿਨਾਂ ਕਿਸੇ ਨੂੰ ਸਮਝ ਨਹੀਂ ਆਉਣੀ। ਪਰ ਗੁਰੂ ਕੀ ਬਾਣੀ ਪੂਰੀ ਹੈ, ਕਿਉਂਕਿ ਪੂਰੇ ਨੇ ਬਣਾਈ ਹੈ ਅਤੇ ਪੂਰੇ ਦੀ ਬਾਣੀ ਵੀ ਪੂਰੀ ਹੈ, ਇਹਨੂੰ ਕਿਸੇ ਵਿਆਖਿਆ ਦੀ ਮੁਥਾਜਗੀ ਦੀ ਲੋੜ ਨਹੀਂ। ਇਹ ਗੁਰਬਾਣੀ ਜਿਹੜਾ ਕੋਈ ਪੜ੍ਹਦਾ ਸੁਣਦਾ ਇਹਦਾ ਅਭਿਆਸ ਕਰਦਾ ਉਹਦੇ ਆਪਣੇ ਅੰਦਰ ਹਿਰਦੇ 'ਚ ਗਿਆਨ ਪੈਦਾ ਹੋ ਜਾਂਦਾ। ਉਹ ਭਾਵੇਂ ਵਿਆਖਿਆ ਸੁਣੇ ਗੁਰਬਾਣੀ ਦੀ ਚਾਹੇ ਨਾ ਸੁਣੇ, ਗੁਰਬਾਣੀ ਨੂੰ ਪੜ੍ਹਦੇ ਆਪਣੇ ਆਪ ਹੀ ਉਹਦੇ ਅੰਦਰ ਗਿਆਨ ਪੈਦਾ ਹੋ ਜਾਣਾ।
ਸਤਨਾਮ ਫਲਦਾਇਕ ਚਾਰ ਗੁਰਮੁਖ ਸਿਮਰੈ ਹੋਏ ਉਦਾਰ।
ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਹੈ ਉਹ ਚੌਂ ਪਦਾਰਥਾਂ ਦਾ ਫਲ ਦੇਣ ਵਾਲਾ ਹੈ, ਚਾਰੇ ਪਦਾਰਥਾਂ ਦਾ ਫਲ ਦੇਣ ਵਾਲਾ ਹੈ। ਇਸ ਕਰਕੇ ਜਿਹੜੇ ਗੁਰਮੁਖ ਨੇ ਉਹ ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਨੇ, ਅਤੇ ਪਰਮੇਸ਼ਰ ਦੇ ਨਾਮ ਨੂੰ ਸਿਮਰ ਕੇ ਗੁਰਮੁਖਾਂ ਦਾ ਉਧਾਰ ਹੁੰਦਾ ਹੈ।
ਜਾਤ ਮਾਨ ਤਰ ਜਨਮ ਨਾ ਖੋਵੋ ਕਰੋ ਭਗਤ ਪ੍ਰਭ ਸਭ ਮੈਂ ਜੋ।
ਇਹ ਪੰਡਿਤ ਜਨੋ ਆਪਣੀ ਜਾਤ ਦਾ ਮਾਣ ਕਰਕੇ ਆਪਣਾ ਜਨਮ ਨਾ ਗਵਾਓ, ਕਿ ਆਪਣੀ ਜਾਤ ਦਾ ਹੀ ਹੰਕਾਰ ਕਰੀ ਜਾਂਦੇ ਹੋ ਕਿ ਅਸੀਂ ਬ੍ਰਾਹਮਣ ਹਾਂ। ਇਹ ਜਾਤੀ ਅਭਿਮਾਨ ਆਪਣੇ ਹਿਰਦੇ 'ਚੋਂ ਛੱਡੋ ਅਤੇ ਪਰਮੇਸ਼ਰ ਦੀ ਭਗਤੀ ਕਰੋ। ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਕਰਕੇ ਰੱਬ ਨੂੰ ਸਾਰਿਆਂ 'ਚ ਵੇਖੋ ਕਿ ਉਹ ਸਾਰਿਆਂ ਵਿੱਚ ਵਰਤ ਰਿਹਾ, ਉਹ ਸਾਰਿਆਂ ਵਿੱਚ ਵਿਆਪਕ ਹੈ।
ਕਹਿ ਪੰਡਿਤ ਹਮ ਭਾਖਾ ਕਹਿ ਮੂਡਨ ਸਮਝਾਵਨ ਕੋ ਚੈ।
ਫਿਰ ਪੰਡਿਤ ਬੋਲੇ ਕਹਿੰਦੇ ਜੀ ਜੇ ਅਸੀਂ ਵਿਆਖਿਆ ਕਹਿੰਦੇ ਹਾਂ ਤੇ ਵਿਆਖਿਆ ਕਹਿਣ ਦੇ ਨਾਲ ਅਸੀਂ ਮੂਰਖਾਂ ਨੂੰ ਸਮਝਾਉਂਦੇ ਹਾਂ।
ਸੁਣ ਮਾਧੋ ਨੇ ਫਿਰ ਬਖਾਨਾ ਪਾਰ ਬ੍ਰਹਮ ਕਰਤਾਰ ਮਾਨਾ।
ਜਿਹੜੇ ਮੂਰਖ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਸਾਨੂੰ ਵਿਆਖਿਆ ਕਰਨੀ ਪੈਂਦੀ, ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਸਾਨੂੰ ਵਿਆਖਿਆ ਨਹੀਂ ਕਰਨੀ ਪੈਂਦੀ। ਪੰਡਿਤਾਂ ਨੇ ਜਦੋਂ ਇਹ ਗੱਲ ਆਖੀ ਤੇ ਸੁਣ ਕੇ ਭਾਈ ਮਾਧੋ ਜੀ ਫਿਰ ਬੋਲੇ, ਕਹਿਣ ਲੱਗੇ ਜੋ ਪਾਰ ਬ੍ਰਹਮ ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ,
ਜਿਸ ਕੇ ਸਵਾਸ ਬੰਦ ਸਭ ਜੋ ਵਾ ਸੋ ਸਰੂਪ ਸ਼੍ਰੀ ਨਾਨਕ ਹੋਵਾ।
ਤੁਸੀਂ ਇਹ ਮੰਨਦੇ ਹੋ ਕਿ ਜਿਹੜੇ ਇਹ ਵੇਦ ਨੇ ਪਰਮੇਸ਼ਰ ਦੇ ਸਵਾਸ ਨੇ, ਜਿਹੜੇ ਚਾਰ ਵੇਦ ਨੇ, ਕਿਉਂਕਿ ਪੰਡਿਤਾਂ ਦਾ ਇਹ ਮੰਨਣਾ ਪਰਮੇਸ਼ਰ ਦੇ ਸਵਾਸ ਵੇਦ ਨੇ, ਵੇਦਾਂ ਕਰਕੇ ਪਰਮੇਸ਼ਰ ਜਾਣਿਆ ਜਾਂਦਾ, ਇਸ ਕਰਕੇ ਪਰਮੇਸ਼ਰ ਦੇ ਸਵਾਸ ਵੇਦ ਨੇ। ਪਰ ਮਹਾਰਾਜ ਭਾਈ ਮਾਧੋ ਜੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਸਵਾਸ ਤੁਸੀਂ ਵੇਦ ਮੰਨਦੇ ਹੋ ਨਾ, ਉਸੇ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਸਨ ਧੰਨ ਗੁਰੂ ਨਾਨਕ ਦੇਵ ਸਾਹਿਬ, ਉਸੇ ਪਰਮੇਸ਼ਰ ਦਾ, ਉਸੇ ਅਕਾਲ ਪੁਰਖ ਦਾ ਅਵਤਾਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਜਾਣੋ।
ਕੱਲ ਮੈਂ ਮਤ ਬਹੀਨ ਨਰ ਜਾਣੇ ਭਾਖਾ ਵਿਖੇ ਕਯੋ ਕਲਿਆਨੇ।
ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਕਿ ਕਲਯੁੱਗ ਦੇ ਜੀਵ ਮਤ ਤੋਂ ਮੰਦ ਨੇ, ਉਹਨਾਂ ਕੋਲ ਇੰਨਾ ਦਿਮਾਗ ਨਹੀਂ ਕਿ ਸੰਸਕ੍ਰਿਤ ਸਮਝ ਸਕਣ। ਉਹਨਾਂ ਦੀ ਕਲਿਆਣ ਕਰਨ ਵਾਸਤੇ, ਕਲਯੁੱਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸਹਿਜੇ ਪਦ ਵਿੱਚ ਗੁਰਮੁਖੀ ਭਾਸ਼ਾ ਵਿੱਚ ਗੁਰਬਾਣੀ ਉਚਾਰਨ ਕਰਕੇ ਕਲਯੁੱਗ ਦੇ ਜੀਵਾਂ ਨੂੰ ਉਪਦੇਸ਼ ਦਿੱਤਾ, ਉਹਨਾਂ ਨੂੰ ਤਾਰਨ ਵਾਸਤੇ, ਕਲਯੁੱਗ ਦੇ ਮਤਮੰਦ ਜੀਵਾਂ ਨੂੰ तारन वास्ते उन्हां दे कल्याण करन वास्ते महाराज जी ने भाखा विच बाणी उचारी है।
गुरु शब्द ते होए मन नीवा, संस्कृत ते मन बदीवा।
महाराज जी कहिंदे गुरबाणी नाल मन निम्रता चाहुंदा, संस्कृत पढ़ के मन च हंकार पैदा होंदा। इन्ना फर्क है गुरबाणी पढ़न ते संस्कृत पढ़न दा। संस्कृत पढ़ के मन अभिमानी हुंदा जिवें तुहाडा होया होया पंडतां दा, ते गुरबाणी पढ़ के मन नीवा हुंदा। गुरबाणी पढ़ के मन च हलीमी आउंदी है, मन च निम्रता आउंदी है।
जिन मानी श्री सतगुर बानी, सर्व शक्त जुत पे ब्रह्म ज्ञानी।
जिन्हां ने गुरु की बाणी नू सत सत रूप करके मन्या, सतगुर की बाणी सत स्वरूप है, जिन्हां ने इस तरह जान लिया, महाराज जी भाई माधो जी कहिंदे ओह ब्रह्म ज्ञानी हो गए। उन्हां दे हिरदिया च ब्रह्म ज्ञान पैदा हो गया।
देश विदेशन मैं विदताए, छपे नहीं उबरे समदाए।
देशां विदेशां विचों विदत हो गए, प्रगट हो गए, जिन्हां ने गुरबाणी पढ़ी, गुरबाणी नूं जाणिया, गुरबाणी चों ज्ञान दी प्राप्ति कीती। ओ लुके हुए नहीं, ओ सारियां विच उभरे हुए ने, प्रगट हन।
इतिहादक कह बोल समझाए, बचन प्रताप पहे सिक आए।
इतिहादक बहुत सारे बचन कह के भाई माधो ने ना पंडतां नूं समझाया, ते समझ भी आ गई पंडतां नूं। क्यों? क्योंकि भाई माधो दे बचना च गुरु अर्जन साहब दी कला वरत रही सी। सतगुरां कहा सी ना, तेरे बचना च असीं वरतांगे, ते इन्हां बचना दा असर होवेगा जिहड़ा सुनेगा। कहिंदे गुरु साहब दे बचना दी कला वरती, भाई माधो दे बचना दा प्रताप इन्हां सारे ब्राह्मणा ते छा गया।
कथा कीर्तन दोनों काल, सुने करें तर प्रेम विसार।
दोवें समय भाई माधो जी कथा कीर्तन करदे ने, बहुत सारी संगत इत्थों तक जिहड़े कश्मीरी पंडित सन ਉਹ ਵੀ ਆ ਕੇ ਕਥਾ ਤੇ ਕੀਰਤਨ ਸੁਣਨ ਲੱਗੇ।
ਧਰਮਸ਼ਾਲ ਪੁਰ ਵਿਖੇ ਬਣਾਏ, ਸੀਮੈ ਸਤਸੰਗਤ ਸਮਦਾਏ।
ਨਗਰ ਵਿੱਚ ਧਰਮਸ਼ਾਲਾ ਬਣਾਈ ਤੇ ਬਹੁਤ ਸਾਰੀ ਸਤਸੰਗਤ ਸੇਵਾ ਕਰਨ ਲੱਗੀ, ਸਤਸੰਗੀ ਇਕੱਤਰ ਹੋਣ ਲੱਗੇ।
ਸਿੱਖਣ ਸੇਵ ਹੁਣ ਤਬ ਲਾਗੇ, ਭਏ ਗੁਰੂ
ਗੁਰਸਿੱਖਾਂ ਦੀ ਸੇਵਾ ਹੋਣ ਲੱਗੀ, ਗੁਰਸਿੱਖਾਂ ਦਾ ਪ੍ਰਚਾਰ ਪ੍ਰਸਾਰ ਵਧਿਆ, ਔਰ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਅਨੁਰਾਗ ਤੇ ਪ੍ਰੇਮ ਵਧਿਆ ਹੈ।
ਲੇ ਗੁਰਕਾਰ ਦਰਸ ਕੋ ਆਮੈ, ਹੋਤ ਨਿਆਲ ਪਰਮ ਸੁਖ ਪਾਵੈ।
ਉੱਥੋਂ ਦੇ ਸਿੱਖਾਂ ਦੀ ਦਸਵੰਧ ਦੀ ਮਾਇਆ ਭਾਈ ਮਾਧੋ ਜੀ ਸਾਰਿਆਂ ਕੋਲੋਂ ਇਕੱਠੀ ਕਰਕੇ, ਫਿਰ ਉੱਥੋਂ ਸੰਗਤ ਨੂੰ ਨਾਲ ਲੈ ਕੇ ਭਾਈ ਮਾਧੋ ਜੀ ਕਸ਼ਮੀਰ ਤੋਂ ਚੱਲ ਕੇ ਜਦੋਂ ਸਮਾਂ ਬਣਦਾ ਆ ਕੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਦੇ ਹਨ।
ਇਮ ਸਿੱਖੀ ਬਿਥਰੀ ਕਸ਼ਮੀਰ, ਸਿਮਰੈ ਸਤਨਾਮ ਧਰ ਧੀਰ।
ਇੱਦਾਂ ਕਸ਼ਮੀਰ ਦੇ ਇਲਾਕੇ ਚ ਸਿੱਖੀ ਦਾ ਵਿਸਥਾਰ ਹੋਇਆ, ਉਦੋਂ ਬਹੁਤ ਸਾਰੇ ਕਸ਼ਮੀਰੀ ਪੰਡਤਾਂ ਨੇ ਸਿੱਖੀ ਗ੍ਰਹਿਣ ਕੀਤੀ। ਅੱਜ ਵੀ ਬਹੁਤ ਥਾਵਾਂ 'ਤੇ ਉਹ ਕਸ਼ਮੀਰੀ ਪੰਡਿਤ ਸਿੱਖ ਬਣੇ, ਗੁਰੂ ਕੀ ਭਗਤੀ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਭਾਈ ਮਾਧੋ ਨੇ ਇੱਦਾਂ ਕਸ਼ਮੀਰ ਦੇ ਇਲਾਕੇ 'ਚ ਗੁਰਸਿੱਖੀ ਦਾ ਪ੍ਰਚਾਰ ਕੀਤਾ ਹੈ। ਸਤਿਗੁਰਾਂ ਦੇ ਸਿੱਖਾਂ ਦੀ ਭਗਤਮਾਲਾ ਦੀ ਕੁਝ ਹੋਰ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।